करो 416 655 2000।
गुरुआ पीर फकीरां दी बाणी, पंज दरिया दा कल कल वेंदा पानी, गीत संगीत मनोरंजन ते जानकारियां नाल भरपूर रेडियो प्रोग्राम सिरनामा,
दिलां दी सांझ ते मुहब्बतां दे पैगाम वंडदा पंजाबी सभ्याचार नाल लबरेज रेडियो प्रोग्राम सिरनामा।
घर ता बड़ा सोना मिल गया, ना हुन सोफे कितो लईए?
सोफा मार्ट तो डिजाइनर अते कस्टम मेड सोफे बनवावांगे, ओ भी डायमेंशंस दे के।
मनपसंद दे रंगां दी फैब्रिक जां लैदर दे सोफे, फोम ते स्प्रिंगां दी गारंटी दे नाल 1998 तो अपनी फैक्ट्री दे तैयार सोफे बेचदे ने।
ना फिर देर का दी, चलो हुणे चलिए।
सोफा मार्ट दी इक्को एक लोकेशन 36 रीगन रोड ब्रैम्पटन, कॉल कर सकदे हो 905-791-8056 ते, यानी 905-791-8056 ते।
सोफा मार्ट, सोफा मार्ट।
कोई मांगे मीठा कोई कहे नमकीन, एक बात तो पक्की है ये सब है इसके शौकी। राजधानी
स्वीट्स एंड रेस्टोरेंट के प्योर वेजिटेरियन लजीज खाने, जिसके स्वाद के सभी हैं दीवाने। फैमिली और फ्रेंड्स के साथ आकर खाइए या फिर केटरिंग करवाइए, मिठाइयाँ ऐसी कि मजा आ जाए।
ये है राजधानी।
फोर लोकेशन से जीटीए और इन्फो विजिट rajdhanisweets.ca।
मैं क्या जी करता, सानू इन्ना सोना लग गया ना, हुन तो अनुकादी टेंशन है।
ओ कर दी क्लोजिंग दी।
जे तुसी अपने सुपनियां दा घर खरीदया है या बेचया है, तो वरी फ्री क्लोजिंग ले ऑलवेज रिमेम्बर खुराना लॉ फर्म।
हरप्रीत खुराना बैरिस्टर एंड सॉलिसिटर,
रियल एस्टेट दे तजुर्बेकार।
विल्स, एफिडेविट, पावर ऑफ अटॉर्नी या कानूनी सलाह मशवरे लिए हमेशा याद रखो खुराना लॉ फर्म, 90 मैरीटाइम ओंटारियो बुलेवार्ड यूनिट 65 ब्रैम्पटन, 905-791-0900-905-791-0900।
खुराना लॉ फर्म।
क्राउन इमिग्रेशन, राजपाल सिंह होठी, मेंबर ICCRC, लॉ सोसाइटी ऑफ अपर कैनेडा एंड कमिश्नर फॉर ओथ्स।
फैमिली स्पॉन्सरशिप अपीला, इंटरव्यू तैयारी, विक्टर वीजा, राहदारी, सुपर वीजा, PR कार्ड, सिटीजनशिप, ट्रैवल परमिशन, एफिडेविट, पति पत्नी माता पिता नु स्पॉन्सर करन, रहम दी अपील, वर्क परमिट जा विजिटर वीजे दी म्याद वधाउण, अते खास करके इनकार हो चुके केसां दीआं अपीलां लई मिलो
राजपाल सिंह होठी। फोन नंबर 905-799-7744।
मेरा अज चिली चिकन खान नु बहुत जी करदा, की विचार ने?
विचार ने, मेरा चिली पनीर खान नु दिल कर रहा। चलो शुरुआत ना आप गोल गप्पिया तो करते हैं, फिर इंडियन स्टाइल चाट पापड़ी, दही पल्ले, मलाई चाप की एक प्लेट तो खानी बनती है ना। बच्चा ले मंचूरियन ते नूडल्स चलन गे।
वाह यार, तू इतना कुछ बना लेनी है?
बना लेनी है नी, खा लेनी है। लेके चलो मेनू न्यू इंडिया करी महल। न्यू इंडिया करी महल, जे थोड़ा भी कुछ चटपटा खान का मन है तब पहुंचो फिर न्यू इंडिया करी महल, चिंक्यूजी एंड विलियम्स पार्क विद इंटरसेक्शन, 905-454-7500। न्यू इंडिया करी महल, 905-454-7500।
अपने मन दे सकून ते अपने आदे चेहरे उते मुस्कान लई हर तरह दे इंश्योरेंस प्लान अते बेस्ट रेट लई अमरीश प्रेशर,
जेडे लेके देंगे इंश्योरेंस दिया बेस्ट डील्स, लाइफ इंश्योरेंस,
क्रिटिकल इंश्योरेंस,
सुपर वीजा इंश्योरेंस,
डिसेबिलिटी इंश्योरेंस,
RRSP,
RESP
एंड अदर इंश्योरेंस नीड्स।
प्रेजेंट फ्यूचर दी चिंता मकावो, अमरीश प्रेशर तो अपनी इंश्योरेंस पॉलिसी करवाओ।
कॉल अमरीश प्रेशर 647-502-5054, 647-502-5054।
वर्किंग विद अकाल इंश्योरेंस ब्रोकर्स।
ब्रैम्पटन विच धुमा पा चुके गिल स्वीट फैक्ट्री विच बनिया फ्रेश मिठाइयां दी लाजवाब सिलेक्शन तो इलावा हर वक्त तैयार मिलदे गर्मा गर्म समोसे, जिन्ने चाहो मर्जी खरीदो क्योंकि ओ बैंक्वेट हॉल अते स्टोरां नू होलसेल भी करदे हन। अते हां, गिल स्वीट फैक्ट्री विच बने 100% वेजिटेरियन खाने होण करके तुसीं किसी भी तरह दे समागम लई लंगर जां फिर पार्टी दी केटरिंग भी करवा सकदे हो। ब्रैम्पटन विच एयरपोर्ट रोड तो विलियम पार्कवे ते ईस्ट जाके रेलवे ट्रैक पार करदिआं तुहाडे सज्जे पासे गिल स्वीट फैक्ट्री। टेलीफोन 905-799-2616, 905-799-2616।
ਮੈਨੂੰ ਤਾਂ ਬ੍ਰਾਂਡਡ ਅਪਲਾਈਂਸ ਡਿਸ
ਦਿਲਾਂ ਵਾਲੇ ਜਿੰਦਰੇ ਦੀ ਚਾਬੀ ਲੱਭ ਗਈ, ਦੇਖੋ ਦੇਖੋ ਆਰਜ਼ੂ ਗੁਲਾਬੀ ਲੱਭ ਗਈ। ਦਿਲਾਂ ਵਾਲੇ ਜਿੰਦਰੇ ਦੀ ਚਾਬੀ ਲੱਭ ਗਈ, ਦੇਖੋ ਦੇਖੋ ਆਰਜ਼ੂ ਗੁਲਾਬੀ ਲੱਭ ਗਈ। ਡੱਬੀਆਂ ਚ ਬੰਦ ਕੀਤੀ ਮੈਂ ਕਬੂਲ ਦੀ, ਖਾਗਸ਼ਾਂ ਦੀ ਚਿੜੀ ਚਹਿਕ ਚਹਿਕ ਬੋਲਦੀ। ਬਾਕੀ ਸਦਰਾਂ ਨੇ ਹਾਏ ਜੀ ਬਾਕੀ ਸਦਰਾਂ ਨੇ, ਬਾਕੀ ਸਦਰਾਂ ਨੇ ਤੰਗ ਦੀਆਂ ਜੇਲਾਂ ਤੁੜਵਾਈਆਂ ਜੀ, ਕਮਾਲ ਹੋ ਗਿਆ। ਸਾਡੇ ਸੁਨਿਆ ਖਿਆਲਾਂ ਵਿੱਚ ਰੌਣਕਾਂ ਲਗਾਈਆਂ ਜੀ, ਕਮਾਲ ਹੋ ਗਿਆ। ਹਾਏ ਸੁਨਿਆ ਖਿਆਲਾਂ ਵਿੱਚ ਰੌਣਕਾਂ ਲਗਾਈਆਂ ਜੀ, ਕਮਾਲ ਹੋ ਗਿਆ। ਆ ਮੁਹੱਬਤਾਂ ਨੇ ਹਾਏ ਜੀ ਆ ਮੁਹੱਬਤਾਂ ਨੇ, ਆ ਮੁਹੱਬਤਾਂ ਨੇ ਰਾਹਾਂ ਉੱਤੇ ਰਿਸ਼ਮਾਂ ਵਿਛਾਈਆਂ ਜੀ, ਕਮਾਲ ਹੋ ਗਿਆ। ਸਾਡੇ ਸੁਨਿਆ ਖਿਆਲਾਂ ਵਿੱਚ ਰੌਣਕਾਂ ਲਗਾਈਆਂ ਜੀ, ਕਮਾਲ ਹੋ ਗਿਆ। ਹਾਏ ਸੁਨਿਆ ਖਿਆਲਾਂ ਵਿੱਚ ਰੌਣਕਾਂ ਲਗਾਈਆਂ ਜੀ, ਕਮਾਲ ਹੋ ਗਿਆ। ਇੱਕ ਪਾਸੇ ਨੂਰ ਦੀ ਬਰਾਤ ਉਤਰੀ, ਦੂਜੇ ਪਾਸੇ ਚਾਨਣੀ ਕਨਾਤ ਉਤਰੀ। ਨੀਂਦਾਂ ਸਾਡੀਆਂ ਨੂੰ ਤਾਂ ਖੁਆਬ ਡੱਸ ਗਏ, ਜਦੋਂ ਸਾਡੇ ਲੈਣਾ ਨੂੰ ਜਨਾਬ ਡੱਸ ਗਏ। ਹਾਂ ਸਾਨੂੰ ਤਾਰਿਆਂ ਨੇ ਆ ਕੇ ਜਦੋਂ ਤਾਰਿਆਂ ਨੇ, ਸਾਨੂੰ ਤਾਰਿਆਂ ਨੇ ਆ ਕੇ ਜਦੋਂ ਦਿੱਤੀਆਂ ਵਧਾਈਆਂ ਜੀ, ਕਮਾਲ ਹੋ ਗਿਆ। ਹਾਏ ਸਾਡੇ ਸੁਨਿਆ ਖਿਆਲਾਂ ਵਿੱਚ ਰੌਣਕਾਂ ਲਗਾਈਆਂ ਜੀ, ਕਮਾਲ ਹੋ ਗਿਆ।
ਖੂਬ ਉਮੀਦਾਂ ਕਰੋਗੇ ਤਾਂ ਵਸੀਲੇ ਹੋਣਗੇ, ਬੇਦਿਲੀ ਨੂੰ ਨਾ ਕਰੋਗੇ ਤਾਂ ਵਸੀਲੇ ਹੋਣਗੇ। ਸਰਤਾਜ ਜੇ ਹਿੰਮਤਾਂ ਕਰੋਗੇ ਤਾਂ ਵਸੀਲੇ ਹੋਣਗੇ, ਹੀਲਿਆਂ ਨੂੰ ਹਾਂ ਕਰੋਗੇ ਤਾਂ ਵਸੀਲੇ ਹੋਣਗੇ, ਹੀਲਿਆਂ ਨੂੰ ਹਾਂ ਕਰੋਗੇ ਤਾਂ ਵਸੀਲੇ ਹੋਣਗੇ। ਸਤਿੰਦਰ ਸਰਤਾਜ ਉਹਨਾਂ ਦੀਆਂ ਲਿਖੀਆਂ ਨੇ 17 ਦੇ ਨਾਲ। ਮੈਂ ਅਵਤਾਰ ਰਿਹਾਲ, 12 ਜਨਵਰੀ 2022 ਦਿਨ ਬੁੱਧਵਾਰ ਦੀ ਸੇਨਾਵਾਂ ਦੀ ਸਭਾ ਦੇ ਵਿੱਚ ਸੇਨਾਵਾਂ ਨਾਲ ਜੁੜੇ ਸਾਰੇ ਹੀ ਸਰੋਤਿਆਂ ਦਾ ਸਵਾਗਤ ਕਰਦਾ। ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ ਅਤੇ ਆਦਾਬ ਦੋਸਤੋ। ਉਮੀਦ ਕਰਦਾ ਤੁਹਾਡਾ ਅੱਜ ਦਾ ਦਿਨ ਬਿਹਤਰੀਨ ਬੀਤ ਰਿਹਾ ਹੋਣਾ ਤੇ ਸਾਡੇ ਵੱਲੋਂ ਸਾਰਿਆਂ ਨੂੰ ਸ਼ੁਭ ਇੱਛਾਵਾਂ। ਦੋਸਤੋ ਸਾਥ ਆਪਣਾ ਰਹਿਣਾ ਠੀਕ 3 ਵਜੇ ਤੱਕ। ਤੁਸੀਂ ਸਟੂਡੀਓ ਦੇ ਵਿੱਚ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ, ਸਾਂਝ ਪਾਉਣੀ ਚਾਹੁੰਦੇ ਹੋ ਤਾਂ ਨੰਬਰ 416-1677 ਉੱਤੇ ਆਪਣੀ ਗੱਲਬਾਤ ਹੋ ਸਕਦੀ ਹੈ। ਅੱਜ ਦੇ ਸੇਨਾਵਾਂ ਦੀ ਰੂਪ ਰੇਖਾ ਕੁੱਝ ਇਸ ਤਰ੍ਹਾਂ ਜੀ, ਕੁੱਝ ਗੱਲਾਂ ਬਾਤਾਂ ਤੁਹਾਡੇ ਨਾਲ ਕਰਾਂਗੇ ਤੇ ਖਬਰਾਂ ਦੇ ਉੱਤੇ ਝਾਤ ਪਾਵਾਂਗੇ ਤੇ ਤੁਹਾਡੀਆਂ ਕਾਲਸ ਦਾ ਵੀ ਇੰਤਜ਼ਾਰ ਰਹਿਣਾ। ਸੋ ਸਾਰੇ ਸਰੋਤਿਆਂ ਦਾ ਬਹੁਤ ਧੰਨਵਾਦ ਕਰਦੇ ਦੋਸਤੋ, ਤੁਸੀਂ ਕਾਲਸ ਕਰਦੇ ਹੋ ਸਾਡੇ ਤੋਂ ਪਹਿਲਾਂ। ਤੁਸੀਂ ਰੇਡੀਓ ਸੁਣਿਆ ਰੌਣਕ ਪੰਜਾਬ ਦੀ, 3 ਤੋਂ 4 ਤੁਸੀਂ ਜੁੜਨਾ ਸਾਜੋ ਆਵਾਜ਼ ਦੇ ਨਾਲ। ਤੇ ਹੁਣ ਸਮਾਂ ਸੇਨਾਵਾਂ ਦਾ।
ਵਰਿੰਦਰ ਗਿੱਲ ਵੱਲੋਂ ਵੀ ਸਾਰੇ ਸਰੋਤਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ। ਪ੍ਰੋਗਰਾਮ ਨਾਲ ਤੁਸੀਂ ਜੁੜ ਚੁੱਕੇ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਨਾਲ ਜੁੜਨ ਲਈ, ਤੇ ਨਾਲ ਦੀ ਨਾਲ ਸਾਰੇ ਸਪੋਂਸਰਸ ਦਾ ਵੀ ਬਹੁਤ ਬਹੁਤ ਧੰਨਵਾਦ, ਸਾਰੇ ਪ੍ਰੋਗਰਾਮ ਨੂੰ ਪਸੰਦ ਕਰਨ ਲਈ ਸਾਰੇ ਸਪੋਂਸਰਸ ਦਾ ਵੀ ਸੋਰੀ ਧੰਨਵਾਦ ਕਰਦੇ ਹਾਂ ਜੀ, ਜਿਹੜੇ ਸਰਨਾਵਾਂ ਨੂੰ ਸਪੋਰਟ ਕਰਦੇ ਨੇ ਤੇ ਨਾਲ ਦੀ ਨਾਲ ਸਰਨਾਵਾਂ ਨੂੰ ਵੀ ਸਪੋਰਟ ਕਰ ਰਹੇ ਨੇ, ਤੇ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਇੱਕ ਲੰਬਾ ਸਮਾਂ ਉਹਨਾਂ ਨੇ ਸਰਨਾਵਾਂ ਨੂੰ ਦਿੱਤਾ ਜੀ ਸਪੋਰਟ ਨਾਲ, ਤੇ ਨਾਲ ਦੀ ਨਾਲ ਜਿਹੜੇ ਸਾਡੇ ਸਰੋਤੇ ਨੇ ਜੀ ਉਹਨਾਂ ਨੂੰ ਵੀ ਇੱਕ ਅਸੀਂ ਹਮੇਸ਼ਾ ਹੀ ਇਹ ਗੱਲ ਕਹਿੰਦੇ ਹੁੰਦੇ ਹਾਂ ਜੀ ਵੀ ਜਿਹੜੇ ਸਪੋਂਸਰ ਨੇ ਉਹਨਾਂ ਨੂੰ ਸਹਿਯੋਗ ਕਰਿਆ ਕਰੋ। ਜਦੋਂ ਵੀ ਕਿਸੇ ਸਪੋਂਸਰ ਕੋਲ ਜਾਂਦੇ ਹੋ ਤਾਂ ਉਹਨਾਂ ਨੂੰ ਰੈਫਰੈਂਸ ਜ਼ਰੂਰ ਦੇ ਦਿਆ ਕਰੋ, ਤਾਂ ਜੋ ਜਿਹੜੇ ਉਹਨਾਂ ਨੂੰ ਵੀ ਪਤਾ ਲੱਗੇ ਵੀ ਅਸੀਂ ਪ੍ਰੋਗਰਾਮ ਸੁਣ ਕੇ ਆਏ ਹਾਂ, ਤੇ ਜਿਹੜੇ ਪ੍ਰੋਗਰਾਮ ਨੇ ਇਹ ਚੱਲਦੇ ਰਹਿਣ ਤਾਂ ਜੋ ਜਿਹੜੀਆਂ ਨਵੀਆਂ ਖਬਰਾਂ ਜਾਂ ਨਵੇਂ ਅਪਡੇਟਸ ਤੁਹਾਡੇ ਤੱਕ ਅਸੀਂ ਪਹੁੰਚਾਉਂਦੇ ਰਹੀਏ। ਤੇ ਨਾਲ ਦੀ ਨਾਲ ਮੈਂ ਇੱਥੇ ਜ਼ਿਕਰ ਕਰਨਾ ਚਾਹਾਂਗਾ ਕਿਉਂਕਿ ਜਿਸ ਤਰ੍ਹਾਂ ਪ੍ਰੋਗਰਾਮ ਸਰਨਾਵਾਂ ਅਸੀਂ ਤੁਹਾਡੇ ਤੱਕ ਪੇਸ਼ ਕਰਦੇ ਹਾਂ ਮੰਡੇ ਟੂ ਫਰਾਈਡੇ, ਮੈਂ ਤੇ ਅਵਤਾਰ ਜਦੋਂ ਅਸੀਂ ਗੱਲਬਾਤ ਕਰਦੇ ਹੁੰਦੇ ਹਾਂ ਰੀਅਲ ਸਟੇਟ ਦੀ ਤਾਂ ਟੀਮ ਵਜੋਂ ਕੰਮ ਕਰਦੇ ਹਾਂ। ਸੋ ਤੁਹਾਡਾ ਕੋਈ ਵੀ ਸਵਾਲ ਆ ਜੀ ਰੀਅਲ ਸਟੇਟ ਸੰਬੰਧੀ ਤੁਸੀਂ ਗੱਲਬਾਤ ਕਰ ਲੈਣੀ ਹੈ ਮੇਰੇ ਨਾਲ, ਮੇਰਾ ਨੰਬਰ 416-300-7706 ਤੇ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। ਭਾਵੇਂ ਜ਼ਮੀਨ ਦੀ ਗੱਲ ਹੋਵੇ, ਭਾਵੇਂ ਤੁਸੀਂ ਕੋਈ ਗੈਸ ਸਟੇਸ਼ਨ ਦੇਖਣਾ, ਘਰ ਲੈਣਾ ਕੋਈ ਜਾਂ ਘਰ ਵੇਚਣਾ, ਇਨਵੈਸਟਮੈਂਟ ਪ੍ਰੋਪਰਟੀ ਲੈਣੀ ਹੈ, ਖਾਸ ਕਰਕੇ ਜਦੋਂ ਨਵੇਂ ਪ੍ਰੋਜੈਕਟਾਂ ਦੀ ਗੱਲ ਕਰ ਲਈਏ ਤਾਂ ਵੀ ਤੁਸੀਂ ਗੱਲਬਾਤ ਸਾਡੇ ਨਾਲ ਕਰ ਸਕਦੇ ਹੋ 416-300-7706 ਤੇ ਗੱਲਬਾਤ ਹੋ ਸਕਦੀ ਹੈ। ਅਵਤਾਰ ਜੀ ਵਾਕਈ ਕਮਾਲ ਹੋ ਗਿਆ ਜੀ, ਜਿਹੜਾ ਨਵਾਂ ਗਾਣਾ ਸਰਤਾਜ ਉਹਨਾਂ ਦਾ ਇਹ ਆਇਆ ਪਰਸੋਂ ਸ਼ਾਇਦ ਰਿਲੀਜ਼ ਹੋਇਆ ਸੀ ਜੇ ਮੈਂ ਗਲਤ ਨਹੀਂ। ਸੋ ਇਹਦੇ ਵਿੱਚ ਵੀ ਜੇ ਗੱਲਬਾਤ ਕੀਤੀ ਗਈ, ਉਹਨਾਂ ਨੇ ਸਾਰੀ ਵੰਨਗੀ ਨੂੰ ਛੋਇਆ ਜੀ, ਕੁਦਰਤ ਦੀ ਗੱਲਬਾਤ ਵੀ ਕੀਤੀ ਹੈ ਜੀ ਵਿੱਚੇ, ਤੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਨੇ। ਇੱਕ ਜਿਹੜਾ ਹਮੇਸ਼ਾ ਹੀ ਸੁਮੇਲ ਹੁੰਦਾ ਹੈ ਜੀ ਜਦੋਂ ਗਾਇਕੀ ਸੁਣਦੇ ਹਾਂ ਜੀ, ਉਹਨਾਂ ਦੀ ਜਿਹੜੀਆਂ ਵਰਡਿੰਗ ਜਿਹੜੀ ਸੁਣਨ ਵਾਲੀ ਹੁੰਦੀ ਹੈ ਜੀ, ਉਹਦੇ ਵਿੱਚ ਕਿਹਾ ਕੀ ਗਿਆ ਜੀ, ਬਹੁਤ ਹੀ ਵਧੀਆ ਜਿਹੜਾ ਮੇਰੇ ਖਿਆਲ ਨਾਲ ਇੱਕ ਗਾਇਕੀ ਦੇ ਪੱਖੋਂ ਤੇ ਲੇਖਣੀ ਦੇ ਪੱਖੋਂ ਬਹੁਤ ਹੀ ਵਧੀਆ ਇਹ ਗੀਤ ਹੋ ਨਿਬੜਿਆ ਜੀ।
ਜੀ ਬਿਲਕੁਲ ਵਰਿੰਦਰ ਜੀ, ਇੱਕ ਵਿਲੱਖਣ ਅੰਦਾਜ਼ ਹੈਗਾ ਜੀ ਸਰਤਾਜ ਉਹਨਾਂ ਦੀ ਗਾਇਕੀ ਦਾ, ਤੇ ਇਹਦੇ ਉੱਤੇ ਜੇ ਮੈਂ ਗੱਲ ਕਰਾਂ ਤਾਂ ਚਾਰ ਚੰਨ ਲੱਗਦੇ ਨੇ ਵਧੀਆ ਅਲਫਾਜ਼ਾਂ ਦੇ ਨਾਲ, ਹਨਾ, ਤੇ ਕਿਉਂਕਿ ਬਹੁਤ ਵਧੀਆ ਉਹਨਾਂ ਨੇ ਜਿਹੜੇ ਉਹਨਾਂ ਦੇ ਜੇ ਤੁਸੀਂ ਦੇਖੋ ਤਾਂ ਚਾਹੇ ਚਾਨਣੀ ਕਨਾਤ ਦੀ ਗੱਲ ਕੀਤੀ ਆ, ਚਾਹੇ ਹੋਰ ਵੀ ਜਜ਼ਬਾਤ ਉਹਨਾਂ ਨੇ ਛੋਹੇ ਨੇ, ਬਹੁਤ ਵਧੀਆ ਅੰਦਾਜ਼ ਆ ਜੀ। ਜੇ ਅਸੀਂ ਅੱਜ ਗੱਲ ਕਰੀਏ ਸਾਫ਼ ਸੁਥਰੀ ਗਾਇਕੀ ਦੀ, ਤਾਂ ਮੈਨੂੰ ਲੱਗਦਾ ਵੀ ਜੇ ਬਿਲਕੁਲ ਮੁਰਲੀ ਕਤਾਰ ਦੇ ਵਿੱਚ ਸਭ ਤੋਂ ਮੂਹਰੇ ਖੜੇ ਨੇ ਸਰਤਾਜ, ਜੇ ਚੰਗੀ ਗਾਇਕੀ ਦੀ ਗੱਲ ਕਰਦੇ ਹਾਂ, ਤੇ ਜੇ ਅਸੀਂ ਚੰਗੀ ਗਾਇਕੀ ਨੂੰ ਪ੍ਰਮੋਟ ਕਰਦੇ ਹਾਂ, ਸੁਣਦੇ ਹਾਂ ਤੇ ਲੋਕਾਂ ਤੱਕ ਪਹੁੰਚਾਉਂਦੇ ਹਾਂ, ਤੇ ਵੱਧ ਲੋਕ ਚੰਗੀ ਗਾਇਕੀ ਨੂੰ ਸੁਣਦੇ ਨੇ, ਤਾਂ ਜਿਹੜਾ ਜੇ ਕੋਸ਼ਿਸ਼ ਕਰਨ ਦੇ ਨਾਲ ਸਾਰਾ ਕੁਛ ਹੋ ਜਾਂਦਾ ਜੀ, ਤਾਂ ਇਹ ਜ਼ਰੂਰ ਹੋਣਾ ਜੇ ਅਸੀਂ ਸਾਰੇ ਰਲ ਕੇ ਹੰਬਲਾ ਮਾਰੀਏ ਵੀ ਜਿਹੜੀ ਚੰਗੀ ਗਾਇਕੀ ਹੀ ਸੁਣਨ ਨੂੰ ਬਣੇ, ਸੁਣਨ ਲਈ ਬਣੇ, ਤੇ ਚੰਗੀ ਗਾਇਕੀ ਨੂੰ ਪ੍ਰਮੋਟ ਕੀਤਾ ਜਾਵੇ, ਤੇ ਲੋਕਾਂ ਵੱਲੋਂ ਵੀ ਜਿਹੜੀ ਸਪੋਰਟ ਹੋਣੀ ਬਹੁਤ ਜ਼ਰੂਰੀ ਹੈ ਜੀ।
ਬਿਲਕੁਲ ਜੀ, ਜਿਕਣ ਇੱਕ ਬੰਦਾ ਇੱਕ ਜਗ੍ਹਾ ਤੇ ਟਿਕਿਆ ਰਹਿੰਦਾ ਜੀ, ਆਪਣੀ ਲਾਈਨ ਫੜੀ ਹੋਈ ਆ, ਮੈਨੂੰ ਲੱਗਦਾ ਉਸਨੂੰ ਲਾਈਨ ਨੂੰ ਸਿੱਧੀ ਤਰ੍ਹਾਂ ਚੱਲਿਆ ਜਾਵੇ, ਸਫਲਤਾ ਜ਼ਰੂਰ ਮਿਲਦੀ ਆ। ਬਹੁਤ ਟਾਈਮ ਆਇਆ ਸੀ ਵਿੱਚ ਨੂੰ ਜਦੋਂ ਬਹੁਤ ਗੀਤ ਹੋਰ ਤਰ੍ਹਾਂ ਦੇ ਬੜੇ ਸੁਪਰ ਹਿੱਟ, ਜਿਹੜੇ ਵਿਊਜ਼ ਵਾਲੀ ਗੱਲ ਹੋ ਜਾਂਦੀ ਹੈ ਜੀ, ਕਿੰਨੇ ਕਿੰਨੇ ਮਿਲੀਅਨ ਵਿਊਜ਼ ਇੱਕ ਦਿਨ ਦੇ ਵਿੱਚ ਹੋ ਗਏ ਜੀ, ਆਹ ਹੋ ਗਿਆ ਹੋ ਗਿਆ, ਪਰ ਇੱਕ ਜੋ ਲੈ ਦੇ ਵਿੱਚ ਚੱਲੇ ਨੇ ਸਰਤਾਜ, ਵਾਕਈ ਜੀ ਤਾਰੀਫ ਦੇ ਕਾਬਲ ਨੇ। ਸੋ ਬਿਲਕੁਲ ਆਪਾਂ ਗੱਲਾਂ ਬਾਤਾਂ ਵੀ ਅੱਛੀ ਤਰ੍ਹਾਂ ਕਰਦੇ ਰਹਿਣਾ ਅਵਤਾਰ ਜੀ, ਇੱਕ ਗੱਲਬਾਤ ਆਪਾਂ ਹਮੇਸ਼ਾ ਹੀ ਕਰਦੇ ਹੁੰਦੇ ਹਾਂ, ਜੇ ਆਪਾਂ ਕਾਲਜ ਦੀ ਗੱਲ ਕਰਦੇ ਹੁੰਦੇ ਹਾਂ, ਜਿਹੜੀਆਂ ਆਪਾਂ ਨੂੰ ਬੋਗਸ ਕਾਲਜ ਆਉਂਦੀਆਂ ਨੇ ਜੀ, ਸੋ ਉਹਨਾਂ ਦੇ ਇਲਾਵਾ ਜੀ ਜਿੱਥੋਂ ਉਹ ਕਈ ਵਾਰੀ ਫਿਰ ਫੇਸਬੁੱਕ ਦਾ ਹੈਕ ਹੋਣਾ ਚੱਲ ਪਿਆ ਜੀ, ਹੈ ਨਾ
ਜੀ,
ਫੇਸਬੁੱਕ ਹੈਕ ਕਰਕੇ ਉਹ ਤੋਂ ਬਾਅਦ ਤੁਹਾਡੇ ਕੋਲੋਂ ਕਈ ਤਰ੍ਹਾਂ ਦੀਆਂ ਗੱਲਾਂ ਬਾਤਾਂ, ਤੇ ਕਈਆਂ ਕੋਲੋਂ ਪੈਸੇ ਮੰਗਣੇ ਜੀ, ਹੋਰ ਕਈ ਤਰ੍ਹਾਂ ਦੀਆਂ ਗੱਲਾਂ ਬਾਤਾਂ। ਜਿਹੜਾ ਮੇਰੇ ਨਾਲ ਗੱਲਬਾਤ ਹੋਈ ਜੀ, ਮੈਂ ਉਹ ਸ਼ੇਅਰ ਨਹੀਂ ਕੀਤੀ, ਪਹਿਲਾਂ ਮੈਂ ਜ਼ਰੂਰ ਕਰਨੀ ਚਾਹਾਂਗਾ ਸਰੋਤਿਆਂ ਨਾਲ ਅਜਿਹਾ ਕਿਵੇਂ ਹੁੰਦਾ ਜੀ ਇਹ। ਮੈਨੂੰ ਈਮੇਲ ਆਉਂਦੀ ਹੈ ਜੀ ਇੱਕ, ਮੇਰੇ ਕਿਸੇ ਖਾਸ ਨੋਨ ਦੀ
ਜੀ,
ਉਹਨਾਂ ਦੀ ਆਈਡੀ ਤੋਂ, ਉਹਨਾਂ ਦੀ ਈਮੇਲ ਤੋਂ, ਮੇਰੀ ਈਮੇਲ ਤੇ। ਆਪਾਂ ਜੇ ਕਿਸੇ ਦੀ ਈਮੇਲ ਆਉਂਦੀ ਆ, ਆਪਾਂ ਜ਼ਰੂਰ ਰਿਸਪੋਂਡ ਕਰਾਂਗੇ ਯਾਰ, ਵੀ ਠੀਕ ਹੀ ਹੋਣੀ ਹੈ ਨਾ ਜੀ। ਈਮੇਲ ਆਉਂਦੀ ਆ ਵੀ ਤੁਹਾਡੀ ਫੈਮਿਲੀ ਕਿਵੇਂ ਆ, ਤੁਹਾਡੇ ਬੱਚੇ ਕਿਵੇਂ ਨੇ, ਸਾਰੇ ਠੀਕ ਹੋ, ਮੈਂ ਕਾਫੀ ਚਿਰ ਆਪਣੀ ਗੱਲਬਾਤ ਨਹੀਂ ਹੋ ਸਕੀ, ਤੇ ਮੈਂ ਕਿਸੇ ਸਿਚੁਏਸ਼ਨ ਚ ਫਸਿਆ ਹੋਇਆ, ਮੈਂ ਦੂਰ ਨਿਕਲਿਆ ਕਿਤੇ, ਤੇ ਮੇਰਾ ਇੱਥੇ ਨਾ ਤਾਂ ਜਿਹੜਾ ਫੋਨ ਚੱਲ ਰਿਹਾ ਇਸ ਵਕਤ, ਤੇ ਡੇਟਾ ਵਗੈਰਾ ਹੈ ਨਹੀਂ, ਤੇ ਇੱਕ ਹੈਲਪ ਆ ਜੇ ਤੁਸੀਂ ਮੇਰੀ ਕਰ ਸਕੋ, ਜੇ ਤੂੰ ਜੇ ਤੁਹਾਨੂੰ ਕੋਈ ਇਹੋ ਜਿਹੀ ਈਮੇਲ ਆਉਂਦੀ ਹੈ, ਕੀ ਰਿਸਪੋਂਡ ਕਰੋਗੇ ਤੁਸੀਂ, ਸੋਚੋਗੇ ਵੀ ਯਾਰ ਜੇ ਇੱਕ ਜੈਨੂਅਨ ਈਮੇਲ ਤੋਂ ਆ ਰਹੀ ਹੈ ਤੇ ਤੁਸੀਂ ਉਹਨੂੰ ਰਿਸਪੋਂਡ ਤਾਂ ਕਰੋਗੇ ਨਾ।
ਵਰਿੰਦਰ ਜੀ, ਮੈਨੂੰ ਲੱਗਦਾ ਵੀ ਇਸੇ ਚੀਜ਼ ਦੇ ਪ੍ਰਤੀ ਸਾਨੂੰ ਸਾਜਿਕ ਸੁਚੇਤ ਤੇ ਚੁਕੰਨੇ ਰਹਿਣ ਦੀ ਜ਼ਿਆਦਾ ਜ਼ਰੂਰਤ ਹੁੰਦੀ ਆ, ਕਿਉਂਕਿ ਜੇ ਕੋਈ ਵਿਅਕਤੀ ਈਮੇਲ ਕਰਦਾ, ਦੈਟ ਮੀਨਸ ਉਹ ਇੰਟਰਨੈਟ ਦੇ ਨਾਲ ਕਨੈਕਟਡ ਆ, ਤੇ ਜੇ ਇੰਟਰਨੈਟ ਨਾਲ ਕਨੈਕਟਡ ਆ ਤਾਂ ਵਟਸਐਪ ਫੋਰ ਸ਼ੋਰ ਉਹਦਾ ਚੱਲਦਾ, ਤੇ ਵਟਸਐਪ ਦੇ ਜ਼ਰੀਏ ਤੁਹਾਨੂੰ ਕਨੈਕਟ ਕਰ ਸਕਦਾ। ਮੈਨੂੰ ਲੱਗਦਾ ਉਸ ਸੂਰਤ ਦੇ ਵਿੱਚ ਤੁਹਾਡਾ ਈਮੇਲ ਨੂੰ ਰਿਸਪੋਂਡ ਕਰਨਾ ਵਾਜਬ ਨਹੀਂ ਤੇ ਕਰਨਾ ਵੀ ਨਹੀਂ ਚਾਹੀਦਾ।
ਦੇਖੋ ਨਾ ਜੀ, ਉਹਨਾਂ ਨੇ ਜੇ ਮੈਂ ਮੇਰਾ ਜਿਹੜੇ ਉਹਨਾਂ ਨੇ ਕਿਹਾ ਵੀ ਮੇਰਾ ਫੋਨ ਮੇਰੇ ਕੋਲ ਕਿਸੇ ਤਰੀਕੇ ਨਾਲ ਨਹੀਂ, ਜਾਂ ਜੋ ਵੀ ਉਹਨਾਂ ਨੇ ਕੀਤਾ, ਤੇ ਮੈਨੂੰ ਮੈਂ ਕਿਹਾ ਸ਼ੋਰ ਜੀ ਮੈਂ ਤੁਹਾਡੀ ਕੀ ਹੈਲਪ ਕਰ ਸਕਦਾ, ਹੈ ਨਾ
ਜੀ।
ਤੇ ਮੈਂ ਉਹ ਕਹਿੰਦੇ ਜੀ ਮੈਂ ਕਿਸੇ ਆਪਣੇ ਦੋਸਤ ਮਿੱਤਰ ਨੂੰ ਗਿਫਟ ਦੇਣਾ
ਜੀ,
ਤੁਸੀਂ ਉਹ ਗਿਫਟ ਬਾਏ ਕਰਕੇ ਜਾਂ ਇੰਨੇ ਦਾ ਗਿਫਟ ਕਾਰਡ, ਮੈਨੂੰ ਉਹਨਾਂ ਨੇ ਜੋ ਲਿਖਿਆ ਹੋਇਆ ਸੀਗਾ ਵੀ ਇਹ ਕਰ ਸਕਦੇ ਹੋ ਤੁਸੀਂ, ਮੈਂ ਕਿਹਾ ਸ਼ੋਰ ਆਈ ਕੈਨ ਡੂ। ਫਿਰ ਮੇਰੇ ਦਿਮਾਗ 'ਚ ਆਈ ਤੇ ਮੈਂ ਨਾ ਉਹਨਾਂ ਨੂੰ ਜਿਸ ਤਰ੍ਹਾਂ ਤੁਸੀਂ ਕਿਹਾ ਹੁਣ, ਮੈਂ ਕਿਹਾ ਯਾਰ ਟਰਾਈ ਤਾਂ ਕਰਕੇ ਦੇਖਾਂ, ਤੇ ਮੈਂ ਉਹਨਾਂ ਨੂੰ ਫੋਨ ਕੀਤਾ, ਫੋਨ ਨਹੀਂ ਚੱਕਿਆ ਜੀ ਉਹਨਾਂ ਨੇ। ਵਾਕਈ ਮੈਂ ਕਿਹਾ ਯਾਰ ਮੈਂ ਇੱਕ ਗੱਲ ਪਾਸੇ ਤਾਂ ਹੋ ਗਿਆ, ਵਟਸਐਪ ਕਾਲ ਕੀਤੀ ਉਹ ਨਹੀਂ ਚੱਕੀ ਉਹਨਾਂ ਨੇ
ਜੀ।
ਮੈਂ ਕਿਹਾ ਹੋ ਸਕਦਾ ਯਾਰ ਇਹ ਜੀ ਸਿਚੁਏਸ਼ਨ ਦੇ ਵਿੱਚ ਹੋਣ ਕਿਤੇ ਜਿਹੜਾ ਉਹ ਵਾਕਈ ਨਹੀਂ ਚੱਕ ਰਹੇ ਉਹ ਫੋਨ, ਹੈ ਨਾ
ਜੀ।
ਸੋ ਪਰ ਫਿਰ ਮੈਂ ਜਦੋਂ ਉਹਨਾਂ ਨਾਲ ਰਿਪੀਟਡਲੀ ਉਹਨਾਂ ਨੂੰ ਮੈਸੇਜ ਕੀਤੇ ਜੀ, ਮੈਂ ਫਿਰ ਉਹ ਈਮੇਲ ਨੂੰ ਵੇਟ ਕਰ ਲਿਆ 15-20 ਮਿੰਟ ਅੱਧਾ ਘੰਟਾ, ਤੇ ਉਹਨਾਂ ਦਾ ਮੈਸੇਜ ਆ ਗਿਆ ਕਹਿੰਦੇ ਯਾਰ ਮੈਂ ਤਾਂ ਕੋਈ ਇਹੋ ਜਿਹੀ ਈਮੇਲ ਨਹੀਂ ਕੀਤੀ
ਜੀ।
ਸੋ ਮੇਰਾ ਇੱਥੇ ਗੱਲ ਕਰਨ ਦਾ ਸਿਰਫ ਇੰਨਾ ਹੀ ਸੀਗਾ ਵੀ ਸਾਰੇ ਪਾਸੇ ਨੂੰ ਤੁਰੇ ਹੋਏ ਨੇ ਜੀ ਲੋਕ ਜਿਹੜੇ ਅਜਿਹਾ ਕੁਛ ਕਰਦੇ ਨੇ, ਬੋਕਸ ਕਾਲ ਆ ਰਹੀਆਂ ਨੇ ਕਿੰਨੀਆਂ ਕਿੰਨੀਆਂ ਜ਼ਿਆਦਾ, ਤੇ ਨਾਲ ਦੀ ਨਾਲ ਈਮੇਲਾਂ ਤੇ ਵੀ ਆ ਗਿਆ, ਫੇਸਬੁੱਕ ਹੋ ਗਏ। ਸੋ ਸਤਰ ਮੈਨੂੰ ਤਾਂ ਲੱਗਦਾ ਸਾਰਿਆਂ ਨੂੰ ਇਹਨਾਂ ਚੀਜ਼ਾਂ ਤੋਂ ਬਹੁਤ ਸਤਰਕ ਰਹਿਣਾ ਚਾਹੀਦਾ, ਬਹੁਤ ਲੋਕਾਂ ਨੇ ਪੈਸੇ ਗਵਾਏ ਵੀ ਨੇ ਜੀ।
ਜੀ ਵਰਿੰਦਰ ਜੀ ਇੱਕ ਇੱਕ ਗੱਲ ਮੈਨੂੰ ਤੁਸੀਂ ਦੱਸੋ, ਜਦੋਂ ਕੋਈ ਵਿਅਕਤੀ ਆਪ ਫਸਿਆ ਉਹ ਇੰਟਰਨੈਟ ਤੋਂ ਦੂਰ ਆ ਤੇ ਉਹ ਅਸੀਂ ਜੀ ਸੂਰਤ ਦੇ ਵਿੱਚ ਤੁਸੀਂ ਕਿਸੇ ਨੂੰ ਗਿਫਟ ਦੇਣ ਬਾਰੇ ਸੋਚੋਗੇ?
ਸਿਚੁਏਸ਼ਨ ਉਹਨਾਂ ਨੇ ਕਿਹਾ ਵੀ ਮੈਂ ਦੂਰ ਗਿਆ ਹੋਇਆ, ਮੈਂ
ਨਹੀਂ ਪਾ ਵੀ ਉਹੀ ਗੱਲ ਆ ਜੀ ਗਿਫਟ ਕੋਈ ਜੇ ਕਿਸੇ ਨੂੰ ਗਿਫਟ ਦੇਣਾ ਹੈ ਤਾਂ ਮੈਨੂੰ ਲੱਗਦਾ ਉਹਨੂੰ ਡਿਲੇ ਕੀਤਾ ਜਾ ਸਕਦਾ ਹੁੰਦਾ, ਇਨਸਟੈਡ ਵੀ ਅਸੀਂ ਕਿਸੇ ਦੀ ਮਦਦ ਮੰਗ ਕੇ ਕਿਸੇ ਨੂੰ ਗਿਫਟ ਦਈਏ। ਉਹ ਇੱਕ ਕੈਚ ਆ ਤੇ ਸਾਨੂੰ ਸਜਗ ਰਹਿਣ ਦੀ ਲੋੜ ਆ, ਤੇ ਜੇ ਸਾਡੇ ਕਿਸੇ ਵੀ ਸੁਣਨ ਵਾਲੇ ਨੂੰ ਕਿਸੇ ਸਾਡੇ ਜਿਹੜੇ ਸਰੋਤੇ ਨੂੰ ਕੋਈ ਅਜਿਹੀ ਈਮੇਲ ਆਉਂਦੀ ਹੈ ਜਾਂ ਅਜਿਹੀ ਕੋਈ ਕਾਲ ਆਉਂਦੀ ਹੈ ਤਾਂ ਮੈਨੂੰ ਲੱਗਦਾ ਵੀ ਜਿਹੜਾ ਜਜ਼ਬਾਤੀ ਹੋਣ ਦੀ ਉੱਥੇ ਜ਼ਰੂਰਤ ਨਹੀਂ ਹੁੰਦੀ, ਥੋੜਾ ਜਿਹਾ ਵਿਜੀਲੈਂਟ ਹੋਣ ਦੀ ਸ਼ਾਇਦ ਜ਼ਰੂਰਤ ਹੁੰਦੀ ਹੈ, ਤੇ ਸਾਨੂੰ ਵਿਜੀਲੈਂਟ ਰਹਿਣਾ ਚਾਹੀਦਾ ਤਾਂ ਕਿ ਅਸੀਂ ਅਜਿਹੇ ਫਰੋਡ ਦਾ ਸ਼ਿਕਾਰ ਨਾ ਹੋ ਜਾਈਏ।
ਜੀ ਬਿਲਕੁਲ, ਇੰਨੀ ਉਹ ਗੱਲ ਸੀ ਵੀ ਆਪਾਂ ਜ਼ਰੂਰ ਸਰੋਤਿਆਂ ਤੱਕ ਇਹ ਗੱਲ ਪਹੁੰਚਾਈਏ, ਕਿਉਂਕਿ ਜਦੋਂ ਕਿਸੇ ਨਾਲ ਹੁੰਦੀ ਆ ਯਾਰ ਕਈ ਵਾਰੀ ਹੋ ਜਾਂਦੀ, ਜਦੋਂ ਆਪਣੇ ਨਾਲ ਹੁੰਦੀ ਆ ਗੱਲਬਾਤ ਤਾਂ ਆਪਾਂ ਫਿਰ ਉਹ ਦੇਖ ਲੈਂਦੇ ਹਾਂ ਵੀ ਆਹ ਚੀਜ਼ਾਂ ਹੋ ਰਹੀਆਂ ਨੇ, ਹਨਾ। ਸੋ ਆਪਾਂ ਤਾਂ ਇਹੀ ਗੱਲ ਕਹਿ ਸਕਦੇ ਹਾਂ ਵੀ ਬਿਲਕੁਲ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਆ ਜਾਣਾ ਚਾਹੀਦਾ। ਸੋ ਅਵਤਾਰ ਜੀ ਥੋੜੇ ਜਿਹੇ ਸਪੋਂਸਰ ਦੇ ਸੰਦੇਸ਼ ਲੈ ਕੇ ਫਿਰ ਆਪਾਂ ਥੋੜੀ ਜਿਹੀ ਗੱਲਬਾਤ ਕਰਦੇ ਹਾਂ, ਤੇ ਅੱਜ ਜੇ ਗੱਲ ਕਰੀਏ ਸੋਫਾ ਮਾਰਟ ਦਾ, ਇੱਥੇ ਨੰਬਰ ਮੈਂ ਸਰੋਤਿਆਂ ਨਾਲ ਸਾਂਝਾ ਕਰਾਂ, 24 ਰੀਗਲ ਰੋਡ ਬਰੈਂਪਟਨ ਤੇ ਤੁਸੀਂ ਜਾਣਾ। ਜੇ ਤੁਸੀਂ ਬਹੁਤ ਹੀ ਵਧੀਆ ਸੋਫੇ ਲੈਣੇ ਆ ਕਸਟਮ ਮੇਡ, ਉਹਨਾਂ ਦਾ ਸ਼ੋਰੂਮ ਵਿਜ਼ਿਟ ਕਰ ਸਕਦੇ ਹੋ, ਤੇ ਨਾਲ ਦੀ ਨਾਲ ਉਹਨਾਂ ਦੀ ਫੈਕਟਰੀ 120 ਡੈਲਟਾ ਪਾਰਕ ਤੇ ਜਾ ਕੇ ਵੀ ਦੇਖ ਸਕਦੇ ਹੋ। ਜੇ ਤੁਸੀਂ ਪ੍ਰੋਡਕਟ ਬਣਦਾ ਦੇਖਣਾ ਚਾਹੁੰਦੇ ਹੋ, ਫਰੇਮ ਵੀ ਆਪ ਤਿਆਰ ਕਰਦੇ ਨੇ, ਬਹੁਤ ਹੀ ਵਧੀਆ ਜਿਹੜਾ ਪ੍ਰੋਡਕਟ ਤੁਹਾਨੂੰ ਤਿਆਰ ਕਰਕੇ ਦੇਣਗੇ, ਫੈਬਰਿਕ ਲੈਦਰ ਤੇ ਬਹੁਤ ਲੰਬਾ ਤਜਰਬਾ ਇਹਨਾਂ ਕੋਲੇ, 905-7-9-80-56 ਤੇ ਕਾਲ ਕਰ ਲੈਣੀ ਆ। ਤੇ ਪਰਮਿੰਦਰ ਮਾਂਗਲ ਉਹਨਾਂ ਦਾ ਨੰਬਰ ਹਮੇਸ਼ਾ ਯਾਦ ਰੱਖਿਆ ਕਰੋ, ਜੇ ਵਰੀ ਫ੍ਰੀ ਮੋਰਗੇਜ ਲੈਣਾ ਚਾਹੁੰਦੇ ਹੋ, ਮੋਰਗੇਜ ਅਲਾਇੰਸ ਦੇ ਨਾਲ ਕੰਮ ਕਰਦੇ ਨੇ, ਬਹੁਤ ਹੀ ਲੰਬਾ ਤਜਰਬਾ ਇਹਨਾਂ ਕੋਲੇ ਮੋਰਗੇਜ ਦੇ ਫੀਲਡ ਦੇ ਵਿੱਚ। ਸੋ ਝਟਪਟ ਤੁਹਾਡੀ ਮੋਰਗੇਜ ਅਪਰੂਵ ਕਰਾ ਕੇ ਦੇਣਗੇ, 647-285-9-19। ਜੇ ਤੁਸੀਂ ਘਰ ਲੈ ਲਿਆ ਤੇ ਅਪਲਾਈਸਿਸ ਚਾਹੀਦੇ ਨੇ, ਔਰ ਹੋਮ ਐਂਡ ਅਪਲਾਈਸਿਸ ਸਟੋਰ ਤੇ ਤੁਸੀਂ ਚਲੇ ਜਾਣਾ, ਬਹੁਤ ਹੀ ਵਧੀਆ ਤਰ੍ਹਾਂ ਦੇ ਇਹਨਾਂ ਕੋਲ ਅਪਲਾਈਸਿਸ, ਹਰ ਤਰ੍ਹਾਂ ਦੀ ਕੁਆਲਿਟੀ ਇਹਨਾਂ ਕੋਲ ਹੈਗੀ ਆ, ਨਵੇਂ ਬਿਲਕੁਲ ਤੁਹਾਨੂੰ ਹਰ ਬ੍ਰਾਂਡ ਦੇ ਤੁਹਾਨੂੰ ਉੱਥੇ ਅਪਲਾਈਸਿਸ ਮਿਲ ਜਾਣੇ ਨੇ। ਤੇ ਨਾਲ ਦੀ ਨਾਲ ਜੇ ਤੁਹਾਨੂੰ ਕੋਈ ਓਪਨ ਬਾਕਸ ਜਾਂ ਸਕਰੈਚ ਵਾਲਾ ਜਿੱਥੇ ਤੁਸੀਂ ਕਾਫੀ ਬੱਚਤ ਕਰ ਸਕਦੇ ਹੋ ਅਪਲਾਈਸਿਸ ਚਾਹੀਦੇ ਨੇ, ਤਾਂ ਵੀ ਤੁਸੀਂ ਕਾਲ ਕਰ ਲੈਣੀ ਆ। ਬ੍ਰੈਂਪਟਨ ਲੋਕੇਸ਼ਨ ਦਾ ਨੰਬਰ 416-551-3343 ਤੇ ਕਾਲ ਕਰ ਲਿਓ, 241 ਕਲੈਰੈਂਸ ਸਟਰੀਟ ਯੂਨਿਟ 1 ਅਤੇ 2 ਬ੍ਰੈਂਪਟਨ ਵਿਖੇ ਤੁਸੀਂ ਜਾ ਸਕਦੇ ਹੋ, ਜਿੱਥੇ ਜਾ ਕੇ ਤੁਸੀਂ ਗੱਲਬਾਤ ਕਰੋਗੇ, ਬਹੁਤ ਹੀ ਮਿਲਾਪੜਾ ਜਿਹੜਾ ਸਟਾਫ ਤੇ ਬਹੁਤ ਵਧੀਆ ਡੀਲਸ ਤੁਹਾਨੂੰ ਦੇਣਗੇ ਆਵਰ ਹੋਮ ਐਂਡ ਅਪਲਾਈਸਿਸ ਸਟੋਰ ਤੇ। ਜੀ
ਜੀ ਬਿਲਕੁਲ ਦੋਸਤੋ, ਜੇ ਤੁਸੀਂ ਜੋਬ ਦੀ ਭਾਲ ਦੇ ਵਿੱਚ ਹੋ ਤਾਂ ਤੁਸੀਂ ਕਾਲ ਕਰਨਾ A to Z ਜਿਹੜਾ ਵਰਕਫੋਰਸ ਵਾਲਿਆਂ ਨੂੰ ਇਸ ਸਮੇਂ ਕਾਮਿਆਂ ਦੀ ਜ਼ਰੂਰਤ ਆ ਜੀ, ਇਹਨਾਂ ਨੂੰ ਬ੍ਰੈਂਪਟਨ ਤੇ ਮਿਸੀਸਾਗਾ ਦੇ ਵਿੱਚ ਬਹੁਤ ਵਧੀਆ ਤੁਹਾਨੂੰ ਡਾਲਰ ਮਿਲਣਗੇ ਤੇ ਅੱਜ ਹੀ ਤੁਸੀਂ ਜੋਬ ਜੁਆਇਨ ਕਰ ਸਕਦੇ ਹੋ। ਦੋਸਤੋ ਜੇ ਫੋਰਕਲਿਫਟ ਆਪਰੇਟਰ ਹੋ ਜਾਂ ਤੁਹਾਡੇ ਕੋਲ AZ ਲਾਇਸੈਂਸ ਹੈ ਤਾਂ ਵੀ ਤੁਸੀਂ ਕਾਲ ਕਰਨੀ ਆ 647-323-8513, 647-323-8513 ਉੱਤੇ ਕਾਲ ਕੀਤੀ ਜਾ ਸਕਦੀ ਹੈ। ਜੇ ਤੁਸੀਂ ਮੋਰਗੇਜ ਦੀ ਭਾਲ ਦੇ ਵਿੱਚ ਹੋ ਤਾਂ ਗੋਲਡਨ ਸਟਾਰ ਮੋਰਗੇਜ ਦੇ ਕੁਲਵਿੰਦਰ ਧਮਾਨ ਉਹਨਾਂ ਦੇ ਨਾਲ ਰਾਬਤਾ ਕਰਨਾ ਜੀ, ਜਿਹੜਾ ਬਹੁਤ ਵਧੀਆ ਇੰਟਰਸਟ ਰੇਟ ਤੇ ਤੁਹਾਨੂੰ ਮੋਰਗੇਜ ਲੈ ਕੇ ਦੇਣਗੇ, ਗੱਲ ਭਾਵੇਂ ਫਸਟ ਸੈਕਿੰਡ ਜਾਂ ਥਰਡ ਮੋਰਗੇਜ ਦੀ ਆ। ਤੁਸੀਂ ਕਾਲ ਕਰ ਲੈਣਾ ਕੁਲਵਿੰਦਰ ਉਹਨਾਂ ਨੂੰ 647-999-96 ਉੱਤੇ, 647-999-96 ਉੱਤੇ ਗੱਲਬਾਤ ਕੀਤੀ ਜਾ ਸਕਦੀ ਹੈ। ਦੋਸਤੋ ਜੇ ਤੁਸੀਂ ਬਹੁਤ ਵਧੀਆ ਜਿਹੜੀ ਰੀਅਲ ਸਟੇਟ ਦੇ ਵਿੱਚ ਆਪਣਾ ਕਰੀਅਰ ਬਣਾਉਣਾ ਚਾਹੁੰਦੇ ਹੋ, ਜੇ ਹੁਣੇ ਲਾਇਸੈਂਸ ਲਿਆ ਤਾਂ ਤੁਸੀਂ ਸੇਮੈਕਸ ਗਲੋਬਲ ਰਿਐਲਿਟੀ ਦੇ ਰਕੇਸ਼ ਉਹਨਾਂ ਦੇ ਨਾਲ ਰਾਬਤਾ ਕਰਨਾ, ਬਹੁਤ ਵਧੀਆ ਤੁਹਾਨੂੰ ਕਮਿਸ਼ਨ ਪੈਕੇਜ ਦੇਣਗੇ ਸੇਮੈਕਸ ਤੋਂ, ਰਕੇਸ਼ ਕੁਮਾਰ ਸੇਮੈਕਸ ਗਲੋਬਲ ਰਿਐਲਿਟੀ ਤੋਂ 905 972-5680 ਉੱਤੇ ਗੱਲਬਾਤ ਕੀਤੀ ਜਾ ਸਕਦੀ ਹੈ। 905-872-5680 ਇਜ਼ ਨੰਬਰ ਟੂ ਕਾਲ। ਤੇ ਇੱਥੇ ਮੈਂ ਦੱਸਣਾ ਚਾਹੁੰਦਾ ਜੇ ਤੁਸੀਂ ਬ੍ਰੈਂਡ ਨਿਊ ਘਰ ਬੁੱਕ ਕਰਨਾ ਚਾਹੁੰਦੇ ਹੋ, ਗੱਲ ਭਾਵੇਂ ਡਿਟੈਚ ਜਾਂ ਟਾਊਨ ਹੋਮ ਦੀ ਹੋਵੇ, ਇਸ ਸਮੇਂ ਕੁਝ ਪ੍ਰੀ ਕੰਸਟਰਕਸ਼ਨ ਪ੍ਰੋਜੈਕਟ ਰੀਤ ਬੜੈਚ ਉਹਨਾਂ ਦੇ ਕੋਲ ਨੇ, ਸੋ ਰੀਤ ਬੜੈਚ ਉਹਨਾਂ ਦੇ ਨਾਲ ਰਾਬਤਾ ਕਰਨਾ ਤੁਸੀਂ 647-296-1290 ਉੱਤੇ ਗੱਲਬਾਤ ਕੀਤੀ ਜਾ ਸਕਦੀ ਹੈ। 647-296-1290 ਤੇ ਜਿਹੜਾ ਸੈਲੀ ਗਲੋਬਲ ਵੀਜ਼ਾ ਕੰਸਲਟੈਂਟ ਦੇ ਨਾਲ ਤੁਸੀਂ ਰਾਬਤਾ ਕਰਨਾ, ਇਹਨਾਂ ਦੇ ਆਫਿਸ ਬਰੈਂਪਟਨ ਅਤੇ ਕਿਚਨਰ ਦੇ ਵਿੱਚ ਨੇ। ਜੇ ਤੁਸੀਂ ਇੱਥੇ ਵਿਜ਼ਟਰ ਹੋ ਤੇ ਕੋਈ ਹੋਰ ਆਪਸ਼ਨ ਬਾਰੇ ਸੋਚ ਰਹੇ ਹੋ, ਗੱਲ ਵਰਕ ਪਰਮਿਟ ਦੀ ਹੋਵੇ ਜਾਂ ਤੁਸੀਂ ਪੀ ਆਰ ਸੰਬੰਧੀ ਤੁਹਾਡਾ ਕੋਈ ਸਵਾਲ ਹੈ, ਤਾਂ ਤੁਸੀਂ ਜਿਹੜੀ ਕਾਲ ਕਰਨੀ ਹੈ ਸੈਲੀ ਗਲੋਬਲ ਦੇ ਉੱਤੇ। ਇਸ ਸਮੇਂ ਜਿਹੜਾ ਫਾਰਮ ਵਰਕਰਸ ਤੇ ਟਰੱਕ ਡਰਾਈਵਰਸ ਦੀ ਇਹਨਾਂ ਨੂੰ ਜ਼ਰੂਰਤ ਹੈ, ਜੇ ਤੁਹਾਡਾ ਕੋਈ ਦੋਸਤ ਮਿੱਤਰ ਇੰਡੀਆ ਤੋਂ ਜਾਂ ਕਿਸੇ ਹੋਰ ਮੁਲਕ ਤੋਂ ਇੱਥੇ ਆਉਣਾ ਚਾਹੁੰਦਾ ਤਾਂ ਜ਼ਰੂਰ ਕਾਲ ਕਰੋ ਸੈਲੀ ਗਲੋਬਲ ਨੂੰ 437-522-3359 ਜੀ ਹਾਂ 437-522-3559 ਉੱਤੇ ਕਾਲ ਕੀਤੀ ਜਾ ਸਕਦੀ ਹੈ। ਸਕਾਈਮੈਕਸ ਰਿਐਲਿਟੀ ਇੰਕ ਦਾ ਨੰਬਰ ਹੈਗਾ ਜੀ 905-913-5252 ਉੱਤੇ ਦੋਸਤੋ ਤੁਸੀਂ ਕਾਲ ਕਰਨੀ ਆ। ਮਨਜੋਤ ਬੈਚ ਜਾਂ ਮਨਪ੍ਰੀਤ ਕੱਲ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ ਜੇ ਤੁਸੀਂ ਸਕਾਈਮੈਕਸ ਨੂੰ ਜੁਆਇਨ ਕਰਨਾ ਹੈ, ਕਿਉਂਕਿ ਖਾਸ ਗੱਲ ਇਹ ਹੈ ਜੀ 1-to-1 ਟ੍ਰੇਨਿੰਗ ਤੇ ਬਹੁਤ ਵਧੀਆ ਪ੍ਰੋਫੈਸ਼ਨਲ ਜਿਹੜਾ ਮਾਹੌਲ ਇੱਥੇ ਮਿਲਣਾ ਤੁਹਾਨੂੰ। ਨੰਬਰ ਟੂ ਕਾਲ 905-913-5252 ਜੀ ਵਰਿੰਦਰ ਜੀ।
ਜੀ ਬਿਲਕੁਲ ਅਵਤਾਰ ਜੀ, ਖਬਰਾਂ ਦੀ ਜੇ ਗੱਲ ਕਰੀਏ ਆਪਾਂ ਇੱਥੇ ਦੀਆਂ ਕੁਛ ਖਬਰਾਂ ਵੀ ਅੱਗੇ ਚੱਲ ਕੇ ਕਰਦੇ ਹਾਂ ਜੀ। ਤੇ ਪਹਿਲਾਂ ਜੇ ਗੱਲ ਕਰੀਏ ਨਾ ਜੀ, ਜੇ ਮੈਂ ਇਲੈਕਸ਼ਨ ਤਾਂ ਚਲੋ ਹੁਣ ਡਿਕਲੇਅਰ ਹੋ ਗਏ ਨੇ ਪੰਜਾਬ ਦੇ ਵਿੱਚ ਵੀ ਤੇ ਹੋਰ 5 ਸਟੇਟਾਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਵੀ ਹੋ ਰਹੇ ਨੇ। ਪ੍ਰਧਾਨ ਮੰਤਰੀ ਮੋਦੀ ਉਹਨੀ ਜਿਹੜੇ ਆਏ ਸੀਗੇ ਜਦੋਂ ਉਹਨਾਂ ਦੀ ਫੇਰੀ ਸੀਗੀ, ਸੋ ਉਸ ਬਾਰੇ ਵੀ ਆਪਾਂ ਗੱਲਬਾਤ ਕਰਨੀ ਹੈ ਜਿਹੜੀ ਹੋਈ ਸੀਗੀ। ਉਸ ਤੋਂ ਪਹਿਲਾਂ ਕ੍ਰਿਕਟ ਦੀ ਅਪਡੇਟ ਜ਼ਰੂਰ ਕਰ ਦਿਓ
ਜੀ। ਬਿਲਕੁਲ ਵਿੰਦਰ ਜੀ, ਤੀਜਾ ਤੇ ਆਖਰੀ ਟੈਸਟ ਮੈਚ ਜਿਹੜਾ ਇੰਡੀਆ ਤੇ ਸਾਊਥ ਅਫਰੀਕਾ ਦੀਆਂ ਟੀਮਸ ਦਰਮਿਆਨ ਖੇਡਿਆ ਜਾ ਰਿਹਾ ਤੇ ਜਿਹੜਾ ਇਸ ਸਮੇਂ ਬਹੁਤ ਮੁਕਾਬਲਾ ਦਿਲਚਸਪ ਜਿਹੜਾ ਸਥਿਤੀ ਦੇ ਵਿੱਚ ਆ। ਪਹਿਲੀ ਪਾਰੀ ਦੇ ਵਿੱਚ ਭਾਰਤ ਨੇ 223 ਦੌੜਾਂ ਬਣਾਈਆਂ ਤੇ ਸਾਊਥ ਅਫਰੀਕਾ ਦੀ ਟੀਮ ਜਿਹੜੀ 210 ਦੌੜਾਂ ਬਣਾ ਕੇ ਆਊਟ ਹੋ ਗਈ। ਇਹਦੇ ਵਿੱਚ ਖਾਸ ਗੱਲ ਜਿਹੜੀ ਰਹੀ, ਜਿਹੜਾ ਮੇਨ ਫੀਚਰ ਸੀ ਜੀ ਬੋਲਿੰਗ ਦਾ, ਜਸਪ੍ਰੀਤ ਬੁਮਰਾਹ ਨੇ ਬਹੁਤ ਸ਼ਾਨਦਾਰ ਜਿਹੜੀ ਬੋਲਿੰਗ ਕੀਤੀ ਤੇ 5 ਖਿਡਾਰੀ ਜਿਹੜੇ ਆਊਟ ਕੀਤੇ, 5 ਬੱਲੇਬਾਜ਼ ਆਊਟ ਕੀਤੇ ਸਾਊਥ ਅਫਰੀਕਾ ਦੇ ਤੇ ਬਹੁਤ ਵਧੀਆ ਜਿਹੜੀ ਬੋਲਿੰਗ ਦੇ ਵਿੱਚ ਕਾਰਗੁਜ਼ਾਰੀ ਜਸਪ੍ਰੀਤ ਬੁਮਰਾਹ ਦੀ ਰਹੀ ਆ। ਤੇ ਦੂਜੀ ਪਾਰੀ ਦੇ ਵਿੱਚ 57 ਦੌੜਾਂ ਦੇ ਉੱਤੇ 2 ਖਿਡਾਰੀ ਆਊਟ ਹੋ ਗਏ ਨੇ। ਇਸ ਸਮੇਂ ਕ੍ਰੀਜ਼ ਦੇ ਉੱਤੇ ਕੋਹਲੀ ਅਤੇ ਜਿਹੜਾ ਪੁਜਾਰਾ ਬੈਟਿੰਗ ਕਰ ਰਹੇ ਨੇ, ਕੋਹਲੀ 14 ਤੇ ਨਵਾਦ ਨੇ ਤੇ ਪੁਜਾਰਾ 9 ਜਿਹੜੇ ਆ ਦੌੜਾਂ ਬਣਾ ਕੇ ਨਵਾਦ ਨੇ ਤੇ ਜਿਹੜਾ 70 ਰਨ ਦੀ ਟੋਟਲ ਜਿਹੜੀ ਲੀਡ ਹੋ ਗਈ ਇੰਡੀਆ ਦੇ ਕੋਲ। ਸੋ ਕਾਫੀ ਦਿਲਚਸਪ ਮੁਕਾਬਲਾ। ਖਾਸ ਗੱਲ ਪਿਛਲੇ ਟੈਸਟ ਮੈਚ ਨਾਲੋਂ ਜੇ ਮੈਂ ਇਸ ਟੈਸਟ ਮੈਚ ਦੀ ਗੱਲ ਕਰਾਂ, ਵਿਰਾਟ ਕੋਹਲੀ ਨੇ ਇਸ ਮੈਚ ਦੇ ਵਿੱਚ ਵਧੀਆ ਜਿਹੜੀ ਇਨਿੰਗ ਖੇਡੀ ਆ, 79 ਦੌੜਾਂ ਜਿਹੜੀਆਂ ਬਣਾਈਆਂ ਨੇ, ਕਾਫੀ ਮੁਸ਼ਕਿਲ ਹਾਲਾਤਾਂ ਦੇ ਵਿੱਚ ਬੱਲੇਬਾਜ਼ੀ ਕੀਤੀ। ਤੇ ਜਿਹੜੀ ਖਾਸ ਗੱਲ ਰਹੀ ਜੀ ਵਿਰਾਟ ਕੋਹਲੀ ਦੀ ਇਸ ਟੈਸਟ ਮੈਚ ਦੇ ਵਿੱਚ, ਜੇ ਮੈਂ ਪਿਛਲੇ ਨਾਲ ਕੰਪੇਅਰ ਕਰਦਾ ਦੂਜੇ ਟੈਸਟ ਮੈਚ ਨਾਲ, ਵਿਰਾਟ ਕੋਹਲੀ ਜਿਹੜਾ ਮੈਦਾਨ ਦੇ ਵਿੱਚ ਪੂਰੀ ਐਨਰਜੀ ਮੇਨਟੇਨ ਰੱਖਦੇ ਨੇ ਤੇ ਪੂਰਾ ਜਿਹੜਾ ਬਾਕੀ ਖਿਡਾਰੀ ਬਹੁਤ ਵਧੀਆ ਰਿਸਪੋਂਡ ਕਰਦੇ ਨੇ ਵਿਰਾਟ ਕੋਹਲੀ ਨੂੰ, ਤੇ ਇਹ ਉਹਨਾਂ ਦੀ ਜਿਹੜੀ ਕਪਤਾਨੀ ਦਾ ਸ਼ਾਇਦ ਮੇਨ ਫੀਚਰ ਆ, ਕਿਉਂਕਿ ਅਗਰੈਸਿਵ ਖੇਡ ਦਿਖਾਉਣ ਦੇ ਨਾਲ ਹੁੰਦਾ ਕੀ ਆ, ਬਾਕੀ ਸਾਰੇ ਜਿਹੜੇ ਪੂਰੇ ਜੋਸ਼ ਦੇ ਵਿੱਚ ਖੇਡ ਦਿਖਾਉਂਦੇ ਨੇ ਤੇ ਨਤੀਜਾ ਵਧੀਆ ਨਿਕਲਦਾ। ਨਹੀਂ ਪਿਛਲੇ ਮੈਚ ਦੇ ਵਿੱਚ ਸ਼ਾਇਦ ਇਸੇ ਚੀਜ਼ ਦੀ ਇੱਕ ਕਮੀ ਜਿਹੜੀ ਦੇਖਣ ਨੂੰ ਮਿਲੀ ਹੈ, ਕਿਉਂਕਿ ਵਿਰਾਟ ਕੋਹਲੀ ਕਪਤਾਨੀ ਨਹੀਂ ਕਰ ਰਹੇ ਸਨ ਪਿਛਲੇ ਮੈਚ ਦੇ ਵਿੱਚ, ਉਹ ਸੱਟ ਲੱਗੀ ਹੋਣ ਕਾਰਨ ਬਾਹਰ ਸਨ। ਪਰ ਇਸ ਮੈਚ ਦੇ ਵਿੱਚ ਮੈਨੂੰ ਲੱਗਦਾ ਜਿਹੜਾ ਭਾਰਤ ਦਾ ਪੱਲੜਾ ਭਾਰੀ ਆ, ਤੇ ਜੇ ਇਹ ਮੈਚ ਭਾਰਤ ਜਿੱਤ ਜਾਂਦਾ ਤਾਂ ਪਹਿਲੀ ਵਾਰ ਹੋਣਾ ਵੀ ਇੰਡੀਆ ਨੇ ਸਾਊਥ ਅਫਰੀਕਾ ਨੂੰ ਸਾਊਥ ਅਫਰੀਕਾ ਦੇ ਵਿੱਚ ਟੈਸਟ ਸੀਰੀਜ਼ ਦੇ ਵਿੱਚ ਜਿਹੜਾ ਹਰਾਉਣਾ। ਸੋ ਦੇਖਦੇ ਹਾਂ ਜੀ ਕਿਸ ਪਾਸੇ ਨੂੰ ਜਿਹੜਾ ਇਹ ਮੈਚ ਝੁਕਦਾ ਜੀ।
ਜੀ ਬਿਲਕੁਲ, ਕਪਤਾਨੀ ਤਾਂ ਜੀ ਬਿਲਕੁਲ ਹੀ ਵਧੀਆ ਚਾਹੀਦੀ ਆ, ਚਾਹੇ ਕਹਿ ਲਓ ਜੀ ਕ੍ਰਿਕਟ ਹੋਈ ਚਾਹੇ ਕਹਿ ਲਓ ਪੋਲੀਟਿਕਸ ਹੋਈ ਜੀ, ਜਿਹੜੇ ਕਪਤਾਨ ਚੰਗੇ ਹੋਣਗੇ ਨੇ ਜਦੋਂ ਕਿਸੇ ਵੀ ਸਟੇਟ ਦੇ ਜਾਂ ਕੰਟਰੀ ਦੇ, ਤਾਂ ਉਹ ਮੈਨੂੰ ਲੱਗਦਾ ਜੀ ਫਿਰ ਉਹ ਵਧੀਆ ਹੀ ਖੇਡਣਗੇ ਜੀ, ਵਧੀਆ ਹੀ ਕਾਰਗੁਜ਼ਾਰੀ ਸ਼ੋਅ ਕਰਨਗੇ
ਜੀ ਪੋਲੀਟਿਕਸ ਦੇ ਵਿੱਚ। ਪਰ ਵਰਿੰਦਰ ਜੀ ਇੰਨੀ ਜ਼ਿਆਦਾ ਅਗਰੈਸ਼ਨ ਦੀ ਲੋੜ ਨਹੀਂ ਹੁੰਦੀ ਮੈਨੂੰ ਲੱਗਦਾ, ਉੱਥੇ ਥੋੜਾ ਜਿਹਾ ਸਮਝ ਬੂਝ ਦੀ ਜ਼ਿਆਦਾ ਜ਼ਰੂਰਤ ਹੁੰਦੀ ਹੈ।
ਨਹੀਂ ਅਗਰੈਸ਼ਨ ਨਹੀਂ, ਪਰ ਕਪਤਾਨ ਇੱਕ ਵਧੀਆ ਹੋਊਗਾ।
ਕਪਤਾਨ ਬਿਲਕੁਲ ਜੀ
ਵਧੀਆ ਤਾਂ ਹੋਣਾ ਚਾਹੀਦਾ ਹੈ ਨਾ ਜੀ, ਚਾਹੇ ਅਗਰੈਸ਼ਨ ਕਰੇ ਚਾਹੇ ਉਹ ਜੋ ਮਰਜ਼ੀ ਕਰੇ, ਉਹਦੀ ਕਪਤਾਨੀ ਤਾਂ ਵਧੀਆ ਚਾਹੀਦੀ ਹੈ ਨਾ ਜੀ। ਸੋ ਅਵਤਾਰ ਜੀ ਜੇ ਗੱਲ ਕਰਦੇ ਸੀ ਆਪਾਂ, ਜਿੱਥੇ ਮੈਂ ਗੱਲ ਕਰ ਰਿਹਾ ਸੀਗਾ, ਦੇਖੋ ਕਮੇਟੀਆਂ ਬਣ ਗਈਆਂ ਨੇ, ਸਾਰੀ ਗੱਲਬਾਤ ਹੋਈ ਹੋਈ ਆ, ਇਨਕੁਆਇਰੀ ਜਿਹੜੀਆਂ ਨੇ, ਚਲੋ ਜੋ ਵੀ ਹੋਇਆ, ਜਿਹੜਾ ਰਸਤਾ ਰੋਕਿਆ ਗਿਆ, ਪਰ ਹੁਣ ਖੱਟੜ ਸਾਹਿਬ ਉਹਨਾਂ ਨੇ ਇੱਕ ਹੋਰ ਹੀ ਜਿਹੜੀ ਗੱਲ ਛੱਡੀ ਆ ਵੀ ਇੱਕ ਸਟਿੰਗ ਆਪਰੇਸ਼ਨ ਦੇ ਦੌਰਾਨ ਇਹ ਗੱਲ ਦੇਖੀ ਗਈ ਹੈ ਜੀ, ਉਹਨਾਂ ਨੂੰ ਕਿਸੇ SSP ਦਾ ਕੀ ਖ਼ਬਰ ਆ ਜੀ, ਜ਼ਰੂਰ ਸਾਂਝੀ ਕਰੋ
ਜੀ। ਬਿਲਕੁਲ ਵਰਿੰਦਰ ਜੀ, ਦੇਖੋ ਜਿਹੜੇ ਜਿਵੇਂ ਤੁਸੀਂ ਗੱਲ ਕਰਦੇ ਸੀ ਰਾਜਨੀਤੀ ਦੀ, ਤੇ ਰਾਜਨੀਤੀ ਦੇ ਵਿੱਚ ਵੀ ਅਜਿਹੇ ਲੋਕ ਹੁੰਦੇ ਨੇ ਉਹਨਾਂ ਨੇ ਜਿਹੜਾ ਕੁਛ ਨਾ ਕੁਛ ਕਹਿੰਦੇ ਰਹਿਣਾ ਹੁੰਦਾ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਜਿਹੜਾ ਚਰਨਜੀਤ ਚੰਨੀ ਉਹਨਾਂ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਉੱਤੇ ਨਿਸ਼ਾਨਾ ਬੰਨਿਆ ਤੇ ਕਿਹਾ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜ਼ਿੰਦਗੀ ਖਤਰੇ ਵਿੱਚ ਪਾਉਣ ਦੇ ਦੋਸ਼ ਜਿਹੜੇ ਉਹਨਾਂ ਨੇ ਲਾਏ ਨੇ ਚੰਨੀ ਤੇ ਪੰਜਾਬ ਸਰਕਾਰ ਦੇ ਉੱਤੇ। ਮੈਨੂੰ ਇਹ ਗੱਲ ਸਮਝ ਨਹੀਂ ਆਉਂਦੀ ਵੀ ਇਹ ਦੋਸ਼ ਕਿਵੇਂ ਹੋ ਸਕਦੇ ਆ। ਤੁਸੀਂ ਦੇਖੋ ਮਤਲਬ ਵੀ ਉਹਨਾਂ ਦਾ ਦੋਸ਼ ਲਾਉਣ ਦਾ ਉਹਨਾਂ ਨੂੰ ਕਿਉਂ ਜਿਹੜੇ ਅਜਿਹੇ ਬਿਆਨ ਦਿੰਦੇ ਨੇ, ਕਿਉਂਕਿ ਜਿਹੜਾ ਨਰਿੰਦਰ ਮੋਦੀ ਦਾ ਰੈਲੀ ਦੇ ਵਿੱਚ ਨਾ ਪਹੁੰਚਣ ਦਾ ਮੇਨ ਕਾਰਨ ਜਿਹੜਾ ਮੈਨੂੰ ਲੱਗਦਾ ਉੱਥੇ ਲੋਕਾਂ ਦਾ ਨਾ ਪਹੁੰਚਣਾ ਸੀ, ਰੈਲੀ ਦੇ ਵਿੱਚੋਂ ਭੀੜ ਨਦਾਰਦ ਹੋਣ ਕਾਰਨ ਨਰਿੰਦਰ ਮੋਦੀ ਉਹਨਾਂ ਨੇ ਜਿਹੜਾ ਚਾਹੇ ਜੋ ਵੀ ਮੀਡੀਆ ਦੇ ਵਿੱਚ ਗੱਲ ਆਈ ਹੈ ਵੀ ਉਹਨਾਂ ਦਾ ਰਸਤਾ ਰੋਕਿਆ ਗਿਆ, ਜਿਹੜਾ ਕਾਰਨ ਉਹਦਾ ਇਹੀ ਸੀ ਵੀ ਉੱਥੇ ਲੋਕ ਨਹੀਂ ਪਹੁੰਚੇ। ਪਰ ਹੁਣ ਇਸ ਗੱਲ ਨੂੰ ਜਿਹੜਾ ਚੋਣਾਂ ਕਿਉਂਕਿ ਸਿਰ ਦੇ ਉੱਤੇ ਨੇ ਤੇ ਹਰਿਆਣਾ ਪੰਜਾਬ ਦੇ ਬਿਲਕੁਲ ਨਾਲ ਲੱਗਦਾ, ਤੇ ਇਹ ਜਿਹੜੇ ਦੂਜੇ ਰਾਜ ਦੇ ਮੁੱਖ ਮੰਤਰੀ ਵੱਲੋਂ ਇਹ ਬਿਆਨ ਦੇਣਾ ਆਪਣੇ ਆਪ ਦੇ ਵਿੱਚ ਇੱਕ ਤਾਂ ਮੰਦਭਾਗਾ ਤੇ ਦੂਜਾ ਲੋਕਾਂ ਦੇ ਨੂੰ ਜਿਹੜਾ ਕਹਿ ਲਓ ਵੀ ਦੁਚਿੱਤੀ ਦੇ ਵਿੱਚ ਪਾਉਣ ਵਾਲੀ ਗੱਲ ਆ, ਤੇ ਇੱਕ ਖਾਸ ਜਿਹੜਾ ਟਾਰਗੇਟ ਕੀਤਾ ਜਾ ਰਿਹਾ ਜੇ ਮੈਂ ਗੱਲ ਕਰਾਂ ਵੀ ਕੁਛ ਵੋਟਾਂ ਅਜਿਹੀਆਂ ਜਿਹੜੀਆਂ ਇਸ ਸਮੇਂ ਉਹਨਾਂ ਨੂੰ ਪਤਾ ਨੀ ਹੁੰਦਾ ਜੀ, ਕਈ ਵਾਰ ਜਿਹੜੀ ਖਾਸ ਜਿਹਦੀ ਪੰਜਾਬ ਦੀ ਸਥਿਤੀ ਆ, ਬੋਰਡਰ ਨੂੰ ਪਤਾ ਨੀ ਹੁੰਦਾ ਵੀ ਕਿਸ ਪਾਸੇ ਉਹਨੇ ਝੁਕਣਾ, ਪਰ ਹਾਲਾਤ ਅਜਿਹੇ ਪੈਦਾ ਕੀਤੇ ਜਾ ਰਹੇ ਨੇ ਵੋਟਰਾਂ ਦੇ ਦਿਮਾਗ ਦੇ ਨਾਲ, ਅਜਿਹੀ ਖੇਡ ਖੇਡੀ ਜਾ ਰਹੀ ਹੈ ਵੀ ਉਹ BJP ਵਾਲੇ ਪਾਸੇ ਨੂੰ ਭੁਗਤਣ। ਪਰ ਜੇ ਮੈਂ ਸਮਝਦਾ ਵੀ ਪੰਜਾਬ ਦੇ ਲੋਕ ਬਹੁਤ ਸਮਝਦਾਰ, ਬਿਲਕੁਲ ਆਪਣੀ ਸਮਝਦਾਰੀ ਦੇ ਨਾਲ ਵੋਟ ਪਾਉਣਗੇ। ਜਿਹੜੀ ਇਹ ਖੱਟਰ ਉਹਨਾਂ ਨੇ ਗੱਲ ਕੀਤੀ ਆ ਵੀ ਚਰਨਜੀਤ ਚੰਨੀ ਉਹਨਾਂ ਨੇ ਜਿਹੜਾ ਇਹ ਕੀਤਾ, ਦੇਖੋ ਉੱਥੇ ਜਿਹੜਾ ਜਿਹੜੀ ਰਾਜ ਸਰਕਾਰ ਹੁੰਦੀ ਆ ਜੀ, ਰਾਜ ਸਰਕਾਰ ਦਾ ਕੋਈ ਕੰਟਰੋਲ ਨਹੀਂ ਹੁੰਦਾ ਇਸ ਸਿਕਿਉਰਿਟੀ ਦੇ ਉੱਤੇ ਜੇ ਮੈਂ ਗੱਲ ਕਰਾਂ, ਕਿਉਂਕਿ ਇਹ ਸਾਰਾ ਕੁਛ ਕੇਂਦਰ ਸਰਕਾਰ ਦੇ ਜਿਹੜੀ ਕੇਂਦਰ ਸਰਕਾਰ ਹੁੰਦੀ ਆ ਉਹਨਾਂ ਦੀ ਜਿਹੜੀ ਵੀ ਸਿਕਿਉਰਿਟੀ ਦੇ ਪ੍ਰੋਟੋਕਾਲਸ ਹੁੰਦੇ ਨੇ ਉਹ ਜ਼ਿਆਦਾ ਬਿਹਤਰ ਤਰੀਕੇ ਦੇ ਨਾਲ ਮੈਨੇਜ ਕਰਦੇ ਨੇ। ਇਹ ਹੁਣ ਪੰਜਾਬ ਸਰਕਾਰ ਦੇ ਉੱਤੇ ਜਿੰਨੀ ਮਰਜ਼ੀ ਤੋਹਮਤ ਲਾਈ ਜਾਣ, ਪਰ ਮੈਨੂੰ ਲੱਗਦਾ ਇਹ ਕਿਸੇ ਵੀ ਮਤਲਬ ਜੇ ਸੱਚਾਈ ਦੀ ਗੱਲ ਕਰਾਂ, ਸੱਚਾਈ ਤੋਂ ਬਹੁਤ ਦੂਰ ਇਹ ਜਿਹੜਾ ਬਿਆਨ ਖੱਟਰ ਉਹਨਾਂ ਨੇ ਦਿੱਤਾ, ਜੋ ਕਿ ਬਹੁਤ ਜਿਹੜਾ ਮੰਦਭਾਗਾ ਆਪਣੇ ਆਪ ਦੇ ਵਿੱਚ। ਜੇ ਬਾਕੀ ਜਿਹੜੀ ਸਟਿੰਗ ਆਪਰੇਸ਼ਨ ਦੀ ਗੱਲ ਕੀਤੀ ਗਈ ਹੈ ਜੀ, ਕਿਉਂਕਿ ਜਿਹੜਾ ਉਹ ਕੋਈ ਵੀ ਵਿਅਕਤੀ ਕਿਸੇ ਵੀ ਪੱਖ ਜਾਂ ਕਿਸੇ ਵੀ ਵਿਰੋਧ ਦੇ ਵਿੱਚ ਵਿਅਕਤੀ ਦੇ ਤੌਰ ਤੇ ਬਿਆਨ ਦੇ ਸਕਦਾ ਤੇ ਉਹ ਤੋਂ ਦਵਾਇਆ ਵੀ ਜਾ ਸਕਦਾ ਤੇ ਉਹਨੂੰ ਫਿਰ ਵਾਇਰਲ ਵੀ ਕੀਤਾ ਜਾ ਸਕਦਾ, ਸਾਰਾ ਕੁਛ ਹੋ ਸਕਦਾ। ਪਰ ਖੱਟਰ ਉਹਨਾਂ ਦਾ ਬਿਆਨ ਇਹ ਬਹੁਤ ਮੰਦਭਾਗਾ।
ਅਵਤਾਰ ਜੀ, ਇੱਕ ਜਿਹੜੀ ਗੱਲ ਖਾਸ ਦੇਖਣ ਵਾਲੀ ਜਿਹੜੀ ਮੇਰੇ ਮਨ ਚ ਆਈ, ਇਹ ਵੀ ਦੇਖੋ ਫਿਰੋਜ਼ਪੁਰ ਦੇ ਵਿੱਚ ਰੈਲੀ ਸੀ ਜੀ, ਫਿਰੋਜ਼ਪੁਰ ਦੇ ਜੇ ਆਪਾਂ ਆਧਾਰ ਦੀ ਗੱਲ ਕਰੀਏ, ਰਾਣਾ ਗੁਰਜੀਤ ਹੋਣੀ ਜੇ ਗੱਲ ਆ ਗਈ ਨਾ ਜੀ, ਫਿਰ ਵੀ ਲੋਕ ਪਾਰਟੀ ਦੇ ਨਾਲ ਹੁੰਦੇ ਆ, ਕਿਸੇ ਬੰਦੇ ਦੇ ਨਾਲ ਨੀ ਹੁੰਦੇ ਹੈਗੇ
ਜੀ,
ਠੀਕ ਹੈ ਜੀ। ਕੈਪਟਨ ਸਾਹਿਬ ਸੀਗੇ, ਹੋਰ ਕਈ MLA ਤੇ BJP ਦਾ ਐਡਾ ਬੜਾ ਕੇਡਰ ਆ, ਬੰਦਿਆਂ ਦੇ ਨਾ ਪਹੁੰਚਣ ਦਾ ਕੀ ਕਾਰਨ ਹੋਇਆ ਜੀ? ਦੇਖੋ ਜੇ ਗਿਣਤੀ ਮੈਂ ਕਹਿ ਦਿੰਦਾ ਵੀ 10,000 ਵੀ ਹੋ ਗਈ ਹੈ ਨਾ, ਤਾਂ ਵੀ ਸੋਚ ਲਈਏ ਲੋਕ ਆ ਗਏ ਜਿਸ ਤਰ੍ਹਾਂ ਦੇ ਪੰਡਾਲ ਨੇ, ਕੋਈ ਨੰਬਰ ਤਾਂ ਪਤਾ ਹੀ ਨਹੀਂ ਲੱਗਿਆ ਵੀ ਕਿੰਨੇ ਕੁ ਨੰਬਰ ਆਏ ਨੇ, ਜਿਸ ਤਰ੍ਹਾਂ ਦੇ ਕੁਰਸੀਆਂ ਦੇ ਹਾਲਾਤ ਲੱਗਦੇ ਸੀ, ਮੈਨੂੰ ਤਾਂ ਲੱਗਦਾ ਵੀ 5-7 ਸੌ ਜਾਂ 1,000, ਵੱਧ ਤੋਂ ਵੱਧ 2,000 ਹੋਊ ਜਾਂ 5,000 ਬੰਦਾ ਹੋਊਗਾ, ਪਰ ਬਾਕੀ ਬੰਦੇ ਕਿਉਂ ਨੀ ਪਹੁੰਚੇ ਜੀ? ਨਾਲੇ ਫਿਰੋਜ਼ਪੁਰ ਤਾਂ ਬਹੁਤ ਨੇੜੇ ਸੀਗਾ, ਜੇ ਕਹਿ ਦਿੰਦੇ ਬਾਰਿਸ਼ ਕਰਕੇ ਵੀ ਕਹਿ ਲਓ, ਜਾਂ ਇੱਕ ਬਾਰਿਸ਼ ਕਿਚ ਕਿਹੜਾ ਆਵਾਜਾਈ ਨਹੀਂ ਹੁੰਦੀ, ਇਹ ਇੱਕ ਬਹੁਤ ਹੈਰਾਨੀ ਵਾਲੀ ਗੱਲ ਹੈ, ਕਿਉਂਕਿ ਕੈਪਟਨ ਸਾਹਿਬ ਦਾ ਏਰੀਆ ਕਹਿ ਲਓ ਜਾਂ ਕੁਛ ਕਹਿ ਲਓ, ਹੈ ਨਾ, ਸਾਰਾ ਕੁਛ ਉਹੀ ਨੇ, ਪਰ ਬੰਦਾ ਕੋਈ ਨਾ ਆਉਣਾ ਬਹੁਤ ਹੈਰਾਨੀ ਵਾਲੀ ਗੱਲ ਆ ਵੀ ਇਹ ਕਿਤੇ ਸਾਰਾ ਕੁਛ ਆਪੇ ਕੀਤਾ ਕਰਾਇਆ ਸੀ, ਕਿਰਾਇਆ ਹੀ ਨਾ ਹੋਵੇ ਜੀ, ਜਿਹੜਾ ਵੀ ਆਪ ਹੀ ਕਹਿ ਦਿਓ ਵੀ ਬੰਦੇ ਨਹੀਂ ਪਹੁੰਚਣ ਤੇ ਸਾਡੇ ਬੰਦੇ ਵੀ ਰੋਕ ਲਏ ਜੀ, ਆਹ ਵੀ ਹੋ ਗਿਆ ਜੀ ਤੇ ਸਾਨੂੰ ਵੀ ਰੋਕਤਾ ਜੀ। ਬਿਲਕੁਲ ਕਈ ਚੀਜ਼ਾਂ ਇਸ ਵੱਲ, ਸਾਰੀ ਚੀਜ਼ ਵੱਲ ਇਸ਼ਾਰਾ ਕਰਦੀਆਂ ਨੇ, ਜਿੱਦਣ ਤੁਸੀਂ ਸਾਰੀ ਗੱਲਬਾਤ ਇਹ ਕੀਤੀ ਆ ਜੀ। ਅਵਤਾਰ ਜੀ, ਨਾਲ ਦੀ ਨਾਲ ਜਿਹੜੀ ਹੁਣ ਗੱਲ ਕਰੀਏ ਬਿਕਰਮ ਮਜੀਠੀਆ ਉਹਨਾਂ ਦੀ, ਉਹਨਾਂ ਦੀ ਜ਼ਮਾਨਤ ਹੋ ਗਈ ਜੀ, ਜਿਸ ਤਰ੍ਹਾਂ ਦੀ ਆਪਾਂ ਨੂੰ ਪਤਾ ਹੀ ਸੀਗਾ, ਜਿਸ ਤਰ੍ਹਾਂ ਡਿਲੇ ਹੋ ਰਿਹਾ ਸੀ, ਉਹ ਤੋਂ ਬਾਅਦ ਆਹ ਲੱਗ ਗਿਆ ਆਪਣਾ ਕੋਰਟ ਲੱਗ ਗਿਆ ਜੀ, ਉਸ ਤੋਂ ਬਾਅਦ ਉਹਨਾਂ ਦੀ ਹੁਣ ਜ਼ਮਾਨਤ ਹੋ ਗਈ ਤੇ ਹੁਣ ਜਿਹੜੀ ਉਹਨਾਂ ਦੀ ਪੇਸ਼ੀ ਹੋਈ ਹੈ ਜੀ, ਤੇ ਉਹਦੇ ਬਾਰੇ ਕੀ ਜਾਣਕਾਰੀ ਹੈ ਜੀ? ਨਾਲੇ ਜਿਹੜੇ ਕਹਿੰਦੇ ਰੈਂਕ ਸੀਗੇ, ਮਜੀਠੀਆ ਸਾਹਿਬ ਕਹਿ ਰਹੇ ਸੀ ਵੀ ਜਿਹੜੇ ਪਹਿਲਾਂ ਰੈਂਕ ਵਾਲੇ ਸੀ ਉਹ ਆਈ ਜੀ ਰੈਂਕ ਦੇ ਬੰਦੇ ਸੀ ਜਿਨ੍ਹਾਂ ਨੇ ਮੇਰੀ ਕੀਤੀ ਸੀ, ਹੁਣ ਤਾਂ ਡੀ ਐਸ ਪੀ ਰੈਂਕ ਦੇ ਬੰਦੇ ਨੇ ਇਹ, ਤੋਂ ਪਤਾ ਨੀ ਜਿਹੜਾ ਖਬਰ ਦੇ ਹਿਸਾਬ ਦਾ ਆਈ ਜੀ ਬਲਰਾਜ ਸਿੰਘ ਦੀ ਅਗਵਾਈ ਵਾਲੀ ਮਤਲਬ ਸੀਗੀ ਜਿਹੜੀ ਟੀਮ ਆ ਜਿਹਨੇ ਇਨਵੈਸਟੀਗੇਸ਼ਨ ਕੀਤੀ ਆ। ਸੋ ਕੀ ਖਬਰ ਆ ਜੀ ਇਹਦੇ ਬਾਰੇ, ਕੀ ਅਪਡੇਟ ਆ, ਕੀ ਲੱਗਦਾ ਜੀ ਤੁਹਾਨੂੰ, ਕੋਈ ਇਸ ਚੋਂ ਵੀ ਨਿਕਲ ਕੇ ਆਊਗਾ, ਇਹ ਵੀ ਐਵੇਂ ਇੱਕ ਡਰਾਮਾ ਹੀ ਆ ਜੀ?
ਜੀ ਬਿਲਕੁਲ, ਜਿਹੜੀ ਵਿਕਰਮ ਮਜੀਠੀਆ ਉਹਨਾਂ ਨੇ ਗੱਲ ਕੀਤੀ ਆ ਵੀ ਇਹ ਜਿਹੜਾ ਚੋਣਾਂ ਦੇ ਮੱਦੇਨਜ਼ਰ ਸਾਰਾ ਕੁਛ ਜਿਹੜਾ ਕੀਤਾ ਗਿਆ, ਬਿਲਕੁਲ ਇਹ ਗੱਲ ਜਿਹੜੀ ਉਹਨਾਂ ਦੀ ਸਹੀ ਆ। ਕਾਰਨ ਉਹਦਾ ਇਹੀ ਆ ਵੀ ਮਜੀਠੀਆ ਨੂੰ ਅੱਜ ਤੋਂ ਕਈ ਮਹੀਨੇ ਪਹਿਲਾਂ ਜਿਹੜਾ ਜੋ ਜਿਹੜੀ ਵੀ ਹੁਣ ਕਾਰਵਾਈ ਕੀਤੀ ਗਈ ਹੈ ਤੇ ਇਹ ਪਹਿਲਾਂ ਕਾਰਵਾਈ ਹੋ ਸਕਦੀ ਸੀ। ਚਾਹੇ ਅਸੀਂ ਗੱਲ ਕਰੀਏ ਕਿਉਂਕਿ ਚਰਨਜੀਤ ਚੰਨੀ ਹੁਣਾਂ ਨੂੰ ਵੀ ਜਿਹੜਾ ਚਾਰਜ ਸੰਭਾਲਿਆ, ਮੈਨੂੰ ਲੱਗਦਾ ਵੀ 3 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ। ਤੇ ਜੇ ਦੂਜੇ ਪਾਸੇ ਗੱਲ ਕਰਦੇ ਹਾਂ ਜੀ ਡਰੱਗ ਕੇਸ ਦੇ ਵਿੱਚ ਜਿਹੜਾ ਇਹਨਾਂ ਦੀ ਅੱਜ ਐਸ ਆਈ ਟੀ ਦੇ ਸਾਹਮਣੇ ਪੇਸ਼ੀ ਹੋਈ ਆ ਮੋਹਾਲੀ ਦੇ ਵਿੱਚ, ਤੇ ਜਿੱਥੇ ਉਹਨਾਂ ਤੋਂ ਆਈ ਜੀ ਬਲਰਾਜ ਸਿੰਘ ਦੀ ਅਗਵਾਈ ਵਾਲੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਵੱਲੋਂ ਪੁੱਛਗਿੱਛ ਕੀਤੀ ਗਈ ਆ। ਤੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਮਜੀਠੀਆ ਨੂੰ ਜਿਹੜਾ ਤੁਹਾਨੂੰ ਪਤਾ ਹੀ ਆ ਵੀ ਸੋਮਵਾਰ ਨੂੰ ਅੰਤਰਿਮ ਜ਼ਮਾਨਤ ਦਿੰਦੇ ਹੋਏ ਮੋਹਾਲੀ ਸਟੇਟ ਕ੍ਰਾਈਮ ਬ੍ਰਾਂਚ ਅੱਗੇ ਪੇਸ਼ ਹੋਣ ਲਈ ਕਿਹਾ ਸੀ, ਜਿਸ ਦੌਰਾਨ ਵਿਕਰਮ ਸਿੰਘ ਮਜੀਠੀਆ ਨੇ 2.5 ਘੰਟਿਆਂ ਦੀ ਪੁੱਛ ਪੜਤਾਲ ਤੋਂ ਬਾਅਦ ਥਾਣੇ ਦੇ ਬਾਹਰ ਪੱਤਰਕਾਰਾਂ ਦੇ ਕੋਲ ਜਿਹੜਾ ਉਹਨਾਂ ਨੇ ਦਾਅਵਾ ਕੀਤਾ ਹੈ ਵੀ ਉਹਨਾਂ ਵੱਲੋਂ ਸਿੱਟ ਨੂੰ ਜਾਂਚ ਵਿੱਚ ਪੂਰਾ ਸਹਿਯੋਗ ਦਿੱਤਾ ਗਿਆ, ਤੇ ਜਿਹੜਾ ਇਹ ਕੇਸ ਉਹਨਾਂ ਨੇ ਕਿਹਾ ਵੀ ਬਿਲਕੁਲ ਝੂਠਾ ਕੇਸ ਆ। ਤੇ ਹਾਈਕੋਰਟ ਨੇ ਮਜੀਠੀਆ ਨੂੰ ਸ਼ਰਤਾਂ ਤੇ ਜ਼ਮਾਨਤ ਦਿੱਤੀ ਸੀ, ਤੁਹਾਨੂੰ ਯਾਦ ਹੋਣਾ, ਜਿਸ ਵਿੱਚ ਹਾਈਕੋਰਟ ਨੇ ਕਿਹਾ ਵੀ ਜਦੋਂ ਵੀ ਜ਼ਰੂਰਤ ਪਵੇਗੀ ਵਿਕਰਮ ਮਜੀਠੀਆ ਨੂੰ ਐਸ ਆਈ ਟੀ ਅੱਗੇ ਪੇਸ਼ ਹੋਣਾ ਪਵੇਗਾ, ਤੇ ਮਜੀਠੀਆ ਸੁਣਵਾਈ ਦੀ ਅਗਲੀ ਤਰੀਕ ਤੱਕ ਦੇਸ਼ ਨਹੀਂ ਛੱਡ ਸਕਦੇ, ਤੇ ਮਜੀਠੀਆ ਜਾਂਚ ਏਜੰਸੀ ਨੂੰ ਆਪਣਾ ਫੋਨ ਨੰਬਰ ਦੇਣਗੇ ਜਿਹੜਾ 24 ਘੰਟੇ ਓਨ ਰਹੂ, ਤੇ ਇਸ ਤੋਂ ਇਲਾਵਾ ਮਜੀਠੀਆ ਜਾਂਚ ਕਰ ਰਹੀ ਟੀਮ ਨੂੰ ਹਰ ਸਮੇਂ ਆਪਣੀ ਲਾਈਵ ਲੋਕੇਸ਼ਨ ਜਾਂਚ ਕਰ ਰਹੀ ਟੀਮ ਦੇ ਨਾਲ ਸਾਂਝੀ ਕਰਦੇ ਰਹਿਣਗੇ। ਸੋ ਇਹ ਇਹਨਾਂ ਸ਼ਰਤਾਂ ਤੇ ਜ਼ਮਾਨਤ ਮਿਲੀ ਸੀ। ਪਰ ਜਿਵੇਂ ਅਸੀਂ ਪਹਿਲਾਂ ਵੀ ਗੱਲ ਕੀਤੀ ਸੀ ਵੀ ਜਿਹੜਾ ਇੱਕ ਕਾਨੂੰਨ ਦਾ ਤਾਣਾ ਬਾਣਾ ਜਾਂ ਕਾਨੂੰਨ ਦੇ ਵਿੱਚ ਜਿਹੜੇ ਵੀ ਰਸਤੇ ਹੁੰਦੇ ਨੇ, ਇਹ ਲੋਕ ਜਿਹੜੇ ਰਾਜਨੀਤਿਕ ਲੋਕ ਹੁੰਦੇ ਨੇ ਉਹ ਸਾਰੀਆਂ ਰਸਤੇ ਸਾਰੀਆਂ ਮੱਦਾਂ ਨੂੰ ਉਹ ਵਰਤਦੇ ਹੋਏ ਜਿਹੜਾ ਆਪਣਾ ਬਚਾਓ ਕਰੇ ਲੈਂਦੇ ਨੇ, ਇਹ ਹੁਣ ਤੁਹਾਡੇ ਸਾਹਮਣੇ ਹੀ ਹੈ ਜੀ।
ਜੀ ਬਿਲਕੁਲ, ਲੱਗਦਾ ਤਾਂ ਇਹੀ ਹੈ ਵੀ ਨਿਕਲਣਾ ਫਿਰ ਵੀ ਕੁਛ ਨਹੀਂ ਹੈ, ਕਿਉਂਕਿ ਹੁਣ ਤਾਂ ਇਲੈਕਸ਼ਨ ਆ ਗਏ ਜੀ, ਇਲੈਕਸ਼ਨਾਂ ਦੇ ਬਾਅਦ ਫਿਰ ਜੇ ਕਿਸੇ ਦੀ ਵੀ ਸਰਕਾਰ ਬਣਦੀ ਆ ਤੇ ਉਦੋਂ ਕਿਹਦੀ ਕਿਹੜੀ ਪਰਜਾ ਆਉਣੀ ਹੈ, ਕੀ ਉਹਨਾਂ ਨੇ ਐਕਸ਼ਨ ਲੈਣੇ ਨੇ ਅਗਲਾ ਸਮਾਂ, ਇਹ ਤਾਂ ਹੁਣ ਦੱਸੂਗਾ। ਦੋ ਸੰਦੇਸ਼ ਜੀ, ਖੁਰਾਨਾ ਲਾ ਫਰਮ ਦਾ ਨੰਬਰ ਮੈਂ ਇੱਥੇ ਦੇ ਦੇਵਾਂ, ਜੇ ਤੁਸੀਂ ਘਰ ਲਿਆ ਕਲੋਜ਼ਿੰਗ ਕਰਾਉਣੀ ਆ ਤਾਂ ਤੁਹਾਨੂੰ ਕਾਨੂੰਨੀ ਸੇਵਾਵਾਂ ਚਾਹੀਦੀਆਂ ਨੇ ਤਾਂ ਖੁਰਾਨਾ ਲਾ ਫਰਮ ਦੇ ਹਰਪ੍ਰੀਤ ਖੁਰਾਨਾ ਨੂੰ ਤੁਸੀਂ ਕਾਲ ਕਰ ਲਿਓ 905-790-900 ਤੇ ਕਾਲ ਕਰ ਸਕਦੇ ਹੋ। 90 ਮੈਰੀ ਟਾਈਮ ਅੰਟੈਰੀਓ ਬੁਲੇਵਰਡ ਬ੍ਰੈਂਪਟਨ ਵਿਖੇ ਤੁਸੀਂ ਜਾ ਸਕਦੇ ਹੋ, ਉਹਨਾਂ ਦੇ ਆਫਿਸ ਜਾ ਕੇ ਵਿਜ਼ਿਟ ਕਰ ਸਕਦੇ ਹੋ। ਜੇ ਤੁਹਾਨੂੰ ਕਾਨੂੰਨੀ ਸੇਵਾਵਾਂ ਚਾਹੀਦੀਆਂ ਹਨ ਫੈਮਿਲੀ ਲਾ ਦੇ ਵਿੱਚ ਤਾਂ ਤੁਸੀਂ ਵਿਪਨਪ੍ਰੀਤ ਕੌਰ ਉਹਨਾਂ ਨੂੰ ਕਾਲ ਕਰ ਲਿਓ। ਵਿਪਨਪ੍ਰੀਤ ਕੌਰ ਹੋਣੀ ਤੁਹਾਡਾ ਜਿਹੜਾ ਫੈਮਿਲੀ ਲਾ ਦਾ ਕੋਈ ਵੀ ਮਸਲਾ ਬਹੁਤ ਵਧੀਆ ਤਰੀਕੇ ਨਾਲ ਹੱਲ ਕਰਕੇ ਦੇਣਗੇ। 905-334-900-905-334-6400 ਤੇ ਤੁਸੀਂ ਵਿਪਨਪ੍ਰੀਤ ਨੂੰ ਕਾਲ ਕਰ ਲੈਣੀ ਆ। ਤੇ ਮਨਜੀਤ ਬੋਲਾ ਉਹਨਾਂ ਦਾ ਨੰਬਰ, ਜੇ ਤੁਹਾਨੂੰ ਇੰਸ਼ੋਰੈਂਸ ਸੇਵਾਵਾਂ ਚਾਹੀਦੀਆਂ ਨੇ ਤਾਂ ਸਕਿਓਰ ਲਾਈਫ ਦੇ ਨਾਲ ਇੰਸ਼ੋਰੈਂਸ ਐਡਵਾਈਜ਼ਰ ਦੇ ਤੌਰ ਤੇ ਕੰਮ ਕਰਦੇ ਨੇ ਮਨਜੀਤ ਬੋਲਾ ਜੀ। ਸੋ ਸੁਪਰ ਵੀਜ਼ਾ, ਵਿਸਟਰ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਰੱਗ ਅਤੇ ਡੈਂਟਲ ਪਲਾਨ, ਇਨਵੈਸਟਮੈਂਟ ਦੀ ਗੱਲ ਆ, RRSP, RRIF, ਸਾਰੇ ਤਰ੍ਹਾਂ ਦੀਆਂ ਜਿਹੜੀਆਂ ਪਲੈਨਿੰਗ TFSA। ਸੋ ਤੁਸੀਂ ਕਾਲ ਕਰਨੀ ਆ ਮਨਜੀਤ ਬੋਲਾ ਉਹਨਾਂ ਨੂੰ 905-216-4878 ਤੇ ਗੱਲਬਾਤ ਕਰ ਲੈਣੀ ਆ। ਅਵਤਾਰ ਜੀ, ਜਿਹੜੀ ਅਗਲੀ ਜਿਹੜੀ ਖਾਸ ਗੱਲ ਆ ਜਿਹੜੀ ਹੁਣ ਜਿਹੜਾ ਧਿਆਨ ਖਿੱਚ ਰਹੀ ਹੈ, ਕਿਉਂਕਿ ਦੇਖੋ ਅਕਾਲੀ ਦਾ ਕਾਂਗਰਸੀ ਦਾ ਦੋ ਤਾਂ ਹੈਗੀਆਂ ਨੇ ਪੱਕੀ ਪਾਰਟੀਆਂ, ਠੀਕ ਹੈ ਜੀ, ਤੇ ਹੁਣ ਤੀਜੀ ਵਿੱਚੋਂ ਨਿਕਲਿਆ ਹੈ ਜੀ ਆਮ ਆਦਮੀ ਪਾਰਟੀ ਵੀ ਆ ਗਈ ਜੀ, ਤੇ ਚੌਥਾ ਜੇ ਹੁਣ ਕਹਿ ਲਈਏ ਸੰਯੁਕਤ ਮੋਰਚਾ ਜੀ। ਇਹ ਜਿਹੜਾ ਇਹਨਾਂ ਨੇ ਪਹਿਲਾਂ ਤਾਂ ਜੀ ਆਮ ਆਦਮੀ ਪਾਰਟੀ ਨਾਲ ਗੱਲਬਾਤ ਹੋਈ, ਹੁਣ ਪਿਛਲੇ ਵੀਕ ਜਦੋਂ ਆਪਾਂ ਅੱਜ ਆਪਾਂ ਜਿਸ ਤਰ੍ਹਾਂ ਸ਼ੁੱਕਰਵਾਰ ਤੋਂ ਬਾਅਦ ਅੱਜ ਰੂਬਰੂ ਹੋਏ ਹਾਂ, ਸੋ ਦੇਖੋ ਉਹਨਾਂ ਨੇ ਆਪਣੀ ਪਾਰਟੀ ਵੱਲੋਂ ਐਲਾਨ ਕਰਤਾ ਤੇ ਅੱਜ 10 ਚਿਹਰੇ ਵੀ ਨਵੇਂ ਉਹਨਾਂ ਨੇ ਐਲਾਨ ਦਿੱਤੇ ਨੇ ਜੀ। ਸੋ ਕੇਜਰੀਵਾਲ ਉਹਨਾਂ ਨਾਲ ਜਿਹੜੀ ਗੱਲਬਾਤ ਹੋਈ ਤੇ ਕੇਜਰੀਵਾਲ ਉਹਨੀ ਕੁਛ ਹੋਰ ਕਹਿ ਰਹੇ ਨੇ, ਰਾਜੇਵਾਲ ਸਾਹਿਬ ਉਹਨੀ ਕੁਛ ਹੋਰ ਕਹਿ ਰਹੇ ਨੇ, ਇਹ ਕੀ ਖ਼ਬਰ ਆ ਜੀ? ਸੋ ਉਹਨਾਂ ਬਾਰੇ ਕੀ ਕਿਹਾ ਕੇਜਰੀਵਾਲ ਸਾਹਿਬ ਉਹਨਾਂ ਨੇ, ਇਹ ਆਪਾਂ ਜਾਣਕਾਰੀ ਸਾਂਝੀ ਕਰੀਏ ਤੇ ਉਸ ਤੋਂ ਬਾਅਦ ਫਿਰ ਗੱਲਬਾਤ ਕਰਦੇ ਹਾਂ। ਜਿਹੜੇ ਲੋਕ ਇੱਧਰ ਉੱਧਰ ਛੱਡ ਕੇ ਭੱਜੇ ਫਿਰਦੇ ਨੇ ਪਾਰਟੀਆਂ ਇਸ ਵਕਤ, ਕੀ ਉਹਨਾਂ ਦਾ ਆਧਾਰ ਹੈਗਾ ਕੋਈ?
ਜੀ ਬਿਲਕੁਲ, ਇਹ ਜਿਹੜਾ ਜੇ ਗੱਲ ਕਰੀਏ ਜੀ ਬਲਵੀਰ ਸਿੰਘ ਰਾਜੇਵਾਲ ਉਹਨਾਂ ਦੀ ਜਾਂ ਸੰਯੁਕਤ ਸਮਾਜ ਮੋਰਚਾ ਦੀ, ਤਾਂ ਮੈਨੂੰ ਲੱਗਦਾ ਸੰਯੁਕਤ ਸਮਾਜ ਮੋਰਚਾ ਦਾ ਕਾਫੀ ਅਹਿਮ ਰੋਲ ਜਿਹੜਾ ਆਉਣ ਵਾਲੀਆਂ ਜਿਹੜੀਆਂ ਚੋਣਾਂ ਉਹਨਾਂ ਦੇ ਵਿੱਚ ਹੋਣਾ, ਕਿਉਂਕਿ ਉਹ ਬਹੁਤ ਲੋਕ ਨੇ ਜਿਹੜੇ ਨਾ ਤਾਂ ਸ਼ਾਇਦ ਕਾਂਗਰਸ ਨੂੰ ਵੋਟ ਪਾਉਣ ਤੇ ਨਾ ਅਕਾਲੀ ਦਲ ਜਾਂ ਬੀਜੇਪੀ ਨੂੰ ਪਾਉਣ, ਤਾਂ ਉਹ ਆਮ ਆਦਮੀ ਪਾਰਟੀ ਜਾਂ ਸੰਯੁਕਤ ਸਮਾਜ ਮੋਰਚੇ ਵਾਲੇ ਪਾਸੇ ਨੂੰ ਝੁਕ ਸਕਦੇ ਨੇ। ਤੇ ਕਿਸਾਨ ਆਗੂ ਤੇ ਸੰਯੁਕਤ ਸਮਾਜ ਮੋਰਚਾ ਦੇ ਮੁੱਖ ਜਿਹੜੇ ਚਿਹਰੇ ਨੇ ਜੀ ਬਲਵੀਰ ਰਾਜੇਵਾਲ, ਉਹਨਾਂ ਦੇ ਬਿਆਨ ਤੇ ਪ੍ਰਤੀਕਿਰਿਆ ਦਿੱਤੀ ਆ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ। ਉਹਨਾਂ ਨੇ ਕਿਹਾ ਵੀ ਰਾਜੇਵਾਲ ਸਾਹਿਬ ਵਧੀਆ ਇਨਸਾਨ ਨੇ, ਉਹ ਮੇਰੇ ਘਰ ਆਏ ਸਨ ਤੇ ਮੈਨੂੰ ਇੱਕ ਪੈਨ ਡਰਾਈਵ ਦਿੱਤੀ ਸੀ ਜਿਸ ਵਿੱਚ ਇੱਕ ਆਡੀਓ ਕਲਿੱਪ ਸੀ, ਤੇ ਕੇਜਰੀਵਾਲ ਉਹਨਾਂ ਨੇ ਕਿਹਾ ਵੀ ਉਸ ਆਡੀਓ ਕਲਿੱਪ ਦੇ ਵਿੱਚ ਦੋ ਸ਼ਖਸ ਆਪਸ ਦੇ ਵਿੱਚ ਗੱਲਬਾਤ ਕਰ ਰਹੇ ਨੇ ਤੇ ਇੱਕ ਵਿਅਕਤੀ ਕਹਿ ਰਿਹਾ ਸੀ ਵੀ ਕੇਜਰੀਵਾਲ ਪੈਸੇ ਖਾ ਰਿਹਾ ਤੇ ਕੇਜਰੀਵਾਲ ਸਾਰੇ ਕੰਮ ਪੈਸੇ ਲੈ ਕੇ ਕਰਦਾ, ਤੇ ਦੂਜਾ ਵਿਅਕਤੀ ਮਨੀਸ਼ ਸਿਸੋਦੀਆ ਤੇ ਇਹ ਇਲਜ਼ਾਮ ਜਿਹੜਾ ਲਗਾ ਰਿਹਾ ਸੀ, ਤੇ ਰਾਘਵ ਚੱਡਾ ਬਾਰੇ ਵੀ ਕਿਹਾ ਜਾ ਰਿਹਾ ਸੀ ਕਿ ਉਹ 5 ਸਟਾਰ ਹੋਟਲ ਦੇ ਵਿੱਚ ਠਹਿਰਦਾ, ਤੇ ਕੇਜਰੀਵਾਲ ਨੇ ਕਿਹਾ ਵੀ ਇਸ ਆਡੀਓ ਦੇ ਆਧਾਰ ਤੇ ਕਿਸੇ ਖਿਲਾਫ਼ ਕੋਈ ਗੱਲ ਨਹੀਂ ਕੀਤੀ ਜਾ ਸਕਦੀ ਜਾਂ ਕੋਈ ਕਾਰਵਾਈ ਨਹੀਂ ਕੀਤੀ ਜਾ ਸਕਦੀ। ਇੱਥੇ ਇਹ ਜਿਹੜਾ ਦੱਸਣਾ ਬਣਦਾ ਵੀ ਕੁਝ ਦਿਨ ਪਹਿਲਾਂ ਬਲਵੀਰ ਸਿੰਘ ਰਾਜੇਵਾਲ ਨੇ ਬਿਆਨ ਦਿੱਤਾ ਸੀ ਕਿ ਆਮ ਆਦਮੀ ਪਾਰਟੀ ਨੇ ਟਿਕਟਾਂ ਦੇਣ ਵੇਲੇ ਹੇਰਾ ਫੇਰੀ ਕੀਤੀ ਹੈ ਤੇ ਟਿਕਟਾਂ ਵੇਚੀਆਂ ਨੇ, ਜਿਹੜਾ ਜੇ ਸਿੱਧੇ ਤੌਰ ਤੇ ਕਹੀਏ ਤਾਂ ਉਹਨਾਂ ਦੀ ਗੱਲ ਦੇ ਵਿੱਚ ਉਹ ਗੱਲ ਨਿਕਲ ਕੇ ਆਉਂਦੀ ਸੀ। ਪਰ ਜਿਹੜਾ ਕੇਜਰੀਵਾਲ ਹੋਣਾ ਵੱਲੋਂ ਜਿਹੜਾ ਇੱਕ ਅਜਿਹਾ ਪ੍ਰਤੀਕਿਰਿਆ ਦੇਣੀ ਰਾਜੇਵਾਲ ਉਹਨਾਂ ਦੇ ਬਿਆਨ ਦੇ ਉੱਤੇ, ਇਹ ਕਾਫੀ ਕੁਛ ਇਹਦੇ ਵਿੱਚੋਂ ਜੀ ਜਿਹੜਾ ਗੈਸ ਕੀਤਾ ਜਾ ਸਕਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਸੰਯੁਕਤ ਸਮਾਜ ਮੋਰਚਾ ਹੋ ਸਕਦਾ ਆਮ ਆਦਮੀ ਪਾਰਟੀ ਦੇ ਨਾਲ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜਾ ਰਲ ਕੇ ਕੰਮ ਕਰ ਸਕਦਾ। ਜੀ ਵਰਿੰਦਰ ਜੀ,
ਸਰਕਾਰ ਜੀ ਜਿੱਥੇ, ਕਿਉਂਕਿ ਮੈਂ ਉਹਨਾਂ ਦੀ ਇੰਟਰਵਿਊ ਸੁਣ ਰਿਹਾ ਸੀਗਾ ਆਪਣੇ ਅਰਵਿੰਦ ਕੇਜਰੀਵਾਲ, ਉਹਨਾਂ ਨੇ ਇੱਕ ਗੱਲ ਤਾਂ ਕਹੀ ਹੈ ਵੀ ਬਿਲਕੁਲ ਸਾਨੂੰ ਇਹਨਾਂ ਦੇ ਨਾਲ ਕਿਸਾਨ ਮੋਰਚੇ ਦੀਆਂ ਕਾਰਨ ਸਾਨੂੰ ਕਾਫੀ ਵੋਟਾਂ ਦਾ ਫਰਕ ਪੈਣਾ ਹੈ ਜੀ ਸਾਨੂੰ, ਉਹਨਾਂ ਨੇ ਇਹ ਗੱਲ ਮੰਨੀ ਹੈ ਜੀ ਆਪਣੀ ਇੰਟਰਵਿਊ ਦੇ ਵਿੱਚ। ਸੋ ਤੋ ਤਾਂ ਇਹ ਲੱਗਦਾ ਜੀ ਵੀ ਕਿਤੇ ਬਿਲਕੁਲ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਗੱਲਬਾਤ ਹੋ ਸਕਦੀ ਹੈ। ਪਰ ਜਿਸ ਤਰ੍ਹਾਂ ਉਹਨਾਂ ਨੇ ਵੀ ਕਹਿਤਾ ਵੀ ਅਸੀਂ 117 ਦੀਆਂ 117 ਸੀਟਾਂ ਤੇ ਆਪਣੇ ਉਮੀਦਵਾਰ ਖੜੇ ਕਰਾਂਗੇ, ਤੇ ਇਧਰੋਂ ਵੀ ਸਾਰੇ ਉਮੀਦਵਾਰਾਂ ਦੀ ਗੱਲਬਾਤ ਹੋ ਰਹੀ ਆ। ਸੋ ਉਹ ਕਿਵੇਂ ਹੋਜੂਗਾ ਜੀ ਪੋਸੀਬਲ? ਤੇ ਨਾਲ ਦੀ ਨਾਲ ਅਰਵਿੰਦ ਕੇਜਰੀਵਾਲ ਉਹਨਾਂ ਨੇ ਕਿਹਾ ਵੀ ਆਏ ਸੀਗੇ ਮੇਰੇ ਕੋਲ ਰਾਜੇਵਾਲ ਆਵਣੀ, ਉਹਨਾਂ ਨੂੰ ਕਿਹਾ ਵੀ 90 ਸੀਟਾਂ ਅਸੀਂ ਆਲਰੇਡੀ ਦੇ ਚੁੱਕੇ ਹਾਂ, ਜਿਹੜੀਆਂ ਬਾਕੀ ਰਹਿੰਦੀਆਂ ਨੇ 27 ਉਹਦੇ ਵਿੱਚੋਂ ਕੁਛ 10-15 ਜੋ ਵੀ ਆ ਤੁਸੀਂ ਦੇਖ ਲਓ। ਸੋ ਉਹ ਤਾਂ ਇੰਨੀਆਂ ਕੁ ਸੀਟਾਂ ਦੇਣ ਨੂੰ ਗੱਲਬਾਤ ਕਰਦੇ ਸੀ, ਤੇ ਜਦੋਂ 117 ਸੀਟਾਂ ਤੇ ਉਹਨਾਂ ਨੇ ਖੜੇ ਕਰਤੇ, 117 ਤੇ ਉਹਨਾਂ ਨੇ ਖੜੇ ਕਰਤੇ, ਵੀ ਤੁਹਾਨੂੰ ਲੱਗਦਾ ਵੀ ਹਾਲੇ ਵੀ ਕੋਈ ਸਮਝੌਤੇ ਦੀ ਉਮੀਦ ਹੋ ਸਕਦੀ ਹੈ ਕਿਸੇ ਪਾਸੇ?
ਜੀ ਜੇ ਸਮਝੌਤੇ ਦੀ ਨਹੀਂ ਹੁੰਦੀ ਤਾਂ ਚੋਣਾਂ ਤੋਂ ਬਾਅਦ ਕਈ ਸਮੀਕਰਨ ਬਣ ਵਿਗੜ ਸਕਦੇ ਨੇ, ਤੇ ਉਹ ਜਿਹੜੇ ਚੋਣਾਂ ਤੋਂ ਬਾਅਦ ਸਮੀਕਰਨ ਬਣਨੇ ਨੇ ਤੇ ਉਹਦੇ ਵਿੱਚ ਜਿਹੜਾ ਜੇ ਜਿਹੜਾ ਮੋਰਚਾ ਸੰਯੁਕਤ ਸਮਾਜ ਮੋਰਚਾ ਜਿਹੜਾ ਇਹ ਵੋਟਾਂ ਵਧੀਆ ਲੈ ਜਾਂਦਾ, ਚੰਗੀ ਪਰਸੈਂਟੇਜ ਲੈ ਜਾਂਦਾ ਜਾਂ ਸੀਟਾਂ ਕੱਢ ਜਾਂਦੇ ਆ, ਤਾਂ ਉਹ ਤੋਂ ਬਾਅਦ ਇਹਦਾ ਜਿਹੜਾ ਰੋਲ ਬਹੁਤ ਅਹਿਮ ਹੋਣਾ ਕਿਸੇ ਵੀ ਪਾਰਟੀ ਦੇ ਨਾਲ ਜਿਹੜਾ ਗੱਠਬੰਧਨ ਕਰਨ ਦੇ ਲਈ। ਸੋ ਇਸ ਕਰਕੇ ਇਹਨਾਂ ਦੇ ਜਿਹੜੇ ਇਸ ਸਮੇਂ ਇੰਪੋਰਟੈਂਸ ਆ, ਜਿਹੜੀ ਇਹਨਾਂ ਦੀ ਮਹੱਤਤਾ, ਉਹਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ ਵਰਿੰਦਰ ਜੀ।
ਸੋ ਬਿਲਕੁਲ ਅਵਤਾਰ ਜੀ, ਨਾਲ ਦੀ ਨਾਲ ਜਿਹੜੀ ਮੈਂ ਪਹਿਲਾਂ ਗੱਲ ਕੀਤੀ ਸੀ ਵੀ ਇਸ ਵਕਤ ਜਦੋਂ ਇਲੈਕਸ਼ਨ ਆਉਂਦੇ ਨੇ ਬਹੁਤ ਲੋਕ ਛਾਲਾ ਮਾਰ ਕੇ ਕੋਈ ਇੱਧਰ ਭੱਜਿਆ ਫਿਰਦਾ ਜੀ, ਕੋਈ ਇੱਧਰ ਭੱਜਿਆ ਫਿਰਦਾ, ਪਹਿਲਾਂ ਵੀ ਮੈਂ ਗੱਲ ਕੀਤੀ ਆ ਜਿਸ ਤਰ੍ਹਾਂ ਉਹ ਰੈਲੀ ਦੀ ਗੱਲ ਕੀਤੀ ਆ ਵੀ ਉੱਥੇ ਲੀਡਰ ਵੱਡੇ ਚਿਹਰੇ ਸੀ ਉਹ ਕਾਂਗਰਸ ਸਮੇਂ ਕਹਿ ਲਓ, ਤਾਂ ਉਹਨਾਂ ਦੇ ਕਹਿਣ ਤੇ ਲੋਕ ਨਹੀਂ ਆਏ। ਸੋ ਲੋਕ ਪਾਰਟੀ ਦੇ ਮਗਰ ਹੁੰਦੇ ਨੇ ਨਾ ਕਿ ਲੋਕਾਂ ਦੇ, ਜਿਕਣਾ ਲੀਡਰ ਨੇ। ਇਹ ਵੀ ਲੀਡਰ ਕਿਹੜੇ ਨੇ ਜੀ ਜਿਹੜੇ ਹੁਣ ਦਵਾਦਾਰ ਸ਼ਾਮਲ ਹੋ ਰਹੇ ਨੇ ਜਿਸ ਤਰ੍ਹਾਂ ਖਬਰ ਆ ਜੀ, ਪਹਿਲਾਂ ਤਾਂ ਸਾਂਝੀ ਕਰੋ ਕੌਣ ਕੌਣ ਗਿਆ ਜੀ ਉੱਧਰ, ਕਹਿੰਦੇ ਬੀਜੇਪੀ ਦੇ ਵਿੱਚ ਚਲੇ ਗਏ ਨੇ ਜੀ ਆਪਣੇ ਸੋ ਕਈ ਬੰਦੇ ਸੋ ਉਹਨਾਂ ਬਾਰੇ ਜਾਣਕਾਰੀ ਸਾਂਝੀ ਕਰੀਏ। ਪਰ ਉਸ ਤੋਂ ਪਹਿਲਾਂ ਆਪਣੇ ਨਾਲ ਲਾਈਨ ਤੇ ਹਾਜ਼ਰ ਨੇ ਜੀ ਚਰਨਦੀਪ ਜੀ, ਚਰਨਦੀਪ ਜੀ ਦਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ। ਸਤਿ ਸ੍ਰੀ ਅਕਾਲ ਜੀ, ਕੀ ਕਹਿਣਾ ਚਾਹੁੰਦੇ ਜੀ? ਸਵਾਗਤ ਤੁਹਾਡਾ ਜੀ।
ਭਾਜੀ ਜੀ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ
ਭਾਜੀ ਜੀ, ਪ੍ਰੋਗਰਾਮ ਦਾ ਟਾਈਮ ਕਦੋਂ ਵਧੂਗਾ
ਜੀ? ਬਿਲਕੁਲ ਛੇਤੀ ਬੁਲਾਉਂਦੇ ਹਾਂ। ਬਹੁਤ ਸ਼ੁਕਰੀਆ ਤੁਹਾਡੀ ਕਾਲ ਲਈ ਚਰਨ ਜੀ। ਜੀ ਬਿਲਕੁਲ, ਇਹ ਵਰਿੰਦਰ ਜੀ, ਇਹ ਜਿਹੜਾ ਚਰਨਜੀਤ ਆ ਜਿਹਨਾਂ ਦਾ ਨਾਮ, ਤੇ ਇਹਨਾਂ ਨੂੰ ਸਾਰੇ ਹੀ ਸ਼ੋਅ ਦਾ ਪਤਾ ਹੁੰਦਾ ਤੇ ਇਹ ਬਹੁਤ ਇਹ ਮਤਲਬ ਵਧੀਆ ਗੱਲਬਾਤ ਕਰਦੇ ਨੇ। ਜੇ ਕਦੋਂ ਕਦੇ ਫੋਨ ਵੀ ਕਰਦੇ ਨੇ ਤਾਂ ਇਹ ਹਮੇਸ਼ਾ ਹੀ ਗੱਲ ਕਰਦੇ ਨੇ ਵੀ ਮਤਲਬ ਪ੍ਰੋਗਰਾਮ ਦਾ ਟਾਈਮ ਵਧਾਓ, ਚਾਹੇ ਤੁਹਾਡੇ ਕੋਲ ਦੋ ਘੰਟੇ ਆ ਚਾਹੇ ਤਿੰਨ ਆ ਚਾਹੇ ਇੱਕ, ਪਰ ਇਹਨਾਂ ਦੀ ਹਮੇਸ਼ਾ ਇਹ ਕੋਸ਼ਿਸ਼ ਹੁੰਦੀ ਆ ਵੀ ਤੁਸੀਂ ਹੋਰ ਤਰੱਕੀ ਕਰੋ। ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ ਜੀ ਵਰਿੰਦਰ ਜੀ। ਬਿਲਕੁਲ ਤਾਂ ਜੀ, ਸੋ ਕਿਹੜੇ ਕਿਹੜੇ ਪਰਿਵਾਰ ਜਿਹੜੇ ਕਹਿੰਦੇ ਜੀ ਤੁਹਾਡਾ ਪਰਿਵਾਰ ਵੀ ਸ਼ਾਇਦ ਸ਼ਾਮਿਲ ਹੋ ਗਿਆ ਤੇ ਹੋਰ ਕੌਣ ਗਿਆ ਜੀ? ਜੀ ਬਿਲਕੁਲ, ਜਿਹੜਾ ਬੀਜੇਪੀ ਵੱਲੋਂ ਅਕਾਲੀ ਦਲ ਦੀਆਂ ਉਹ ਜਿਹੜੀਆਂ ਸ਼ਖਸੀਅਤਾਂ ਜਿਹਨਾਂ ਨੇ ਪੁਰਾਣੇ ਸਮੇਂ ਦੇ ਵਿੱਚ ਕਾਫੀ ਅਕਾਲੀ ਦਲ ਦਾ ਹਿੱਸਾ ਹੁੰਦੇ ਹੋਏ ਜਿਹੜੀ ਸਰਗਰਮ ਰਾਜਨੀਤੀ ਦੇ ਵਿੱਚ ਭਾਗ ਲਿਆ, ਕਾਫੀ ਜਿਹੜੇ ਲੀਡਰ ਬੀਜੇਪੀ ਚ ਚਲੇ ਗਏ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਈਆਂ ਦੇ ਜਾਣ ਦੀ ਹੋਰ ਉਮੀਦ ਆ ਤੇ ਚੋਣਾਂ ਨੇੜੇ ਆ ਰਹੀਆਂ ਨੇ, ਸਾਰਿਆਂ ਨੂੰ ਪਤਾ ਹੀ ਆ, ਤੇ ਅਕਾਲੀ ਕਾਂਗਰਸ ਸਮੇਤ ਹੋਰ ਪਾਰਟੀਆਂ ਦੇ ਕਈ ਆਗੂ ਭਾਜਪਾ ਦੇ ਵਿੱਚ ਜਿਹੜੇ ਸ਼ਾਮਲ ਹੋ ਰਹੇ ਨੇ। ਤੇ ਇਸ ਦਰਮਿਆਨ ਅਕਾਲੀ ਦਲ ਨੂੰ ਸਭ ਤੋਂ ਵੱਡਾ ਝਟਕਾ ਉਦੋਂ ਲੱਗਾ ਜਦੋਂ ਟਕਸਾਲੀ ਅਕਾਲੀ ਜਥੇਦਾਰ ਗੁਰਚਰਨ ਸਿੰਘ ਤੌੜਾ ਦਾ ਪੂਰਾ ਪਰਿਵਾਰ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਿਆ ਜੀ। ਸੂਬੇ ਵਿੱਚ ਸ਼੍ਰੋਮਣੀ ਅਕਾਲੀ ਦਲ ਨਾਲ ਉਹ ਗੱਠਜੋੜ ਟੁੱਟਣ ਤੋਂ ਬਾਅਦ ਬੀਜੇਪੀ ਲਈ ਦੋ ਵੱਡੀਆਂ ਚੁਣੌਤੀਆਂ ਸਨ, ਇੱਕ ਸਿੱਖ ਵੋਟ ਬੈਂਕ ਆਪਣੇ ਵੱਲ ਖਿੱਚਣਾ ਤੇ ਦੂਜਾ ਸਿੱਖ ਚਿਹਰਿਆਂ ਦੀ ਭਾਲ। ਇਸ ਦੇ ਲਈ ਭਾਜਪਾ ਨੇ ਸਿਆਸਤ ਦਾ ਕੇਂਦਰ ਰਹੇ ਤਿੰਨ ਵੱਡੇ ਅਕਾਲੀ ਟਕਸਾਲੀ ਤੇ ਪ੍ਰਭਾਵਸ਼ਾਲੀ ਪਰਿਵਾਰਾਂ ਨੂੰ ਆਪਣੇ ਨਾਲ ਜੋੜਨ ਦੇ ਵਿੱਚ ਜਿਹੜੀ ਕਾਮਯਾਬੀ ਹਾਸਲ ਕਰ ਲਈ ਆ, ਇਹ ਵੀ ਇੱਕ ਬਹੁਤ ਵੱਡਾ ਚੈਲੰਜ ਜਿਹੜਾ ਹੋਣਾ ਹੈ ਜੀ ਅਕਾਲੀ ਦਲ ਲਈ ਆਉਣ ਵਾਲੀਆਂ ਚੋਣਾਂ ਦੇ ਵਿੱਚ। ਬਿਲਕੁਲ ਤਾਂ ਜੀ, ਨਾਲ ਦੀ ਨਾਲ ਅਰਵਿੰਦ ਖੰਨਾ ਜਿਹੜੇ ਸਾਬਕਾ ਵਿਧਾਇਕ ਸੀਗੇ ਜੀ ਸੰਗਰੂਰ ਤੋਂ, ਕੈਪਟਨ ਦੇ ਬਹੁਤ ਨੇੜਲੇ ਸੀਗੇ ਸਾਥੀ, ਉਹ ਵੀ ਸ਼ਾਮਲ ਹੋ ਗਏ ਬੀਜੇਪੀ ਦੇ ਵਿੱਚ। ਤੇ ਨਾਲ ਦੀ ਨਾਲ ਜਿਹੜੇ ਆਪਣੇ ਮੁੱਖ ਮੰਤਰੀ ਪੰਜਾਬ ਚੰਨੀ, ਉਹਨਾਂ ਦੇ ਜਿਹੜੇ ਕਜ਼ਨ ਬ੍ਰਦਰ ਜੀ ਜਸਵਿੰਦਰ ਸਿੰਘ ਧਾਲੀਵਾਲ, ਉਹ ਵੀ ਦੇਖੋ ਬੀਜੇਪੀ ਚ ਸ਼ਾਮਲ ਹੋ ਗਏ। ਕਿਤੇ ਨਾ ਕਿਤੇ ਹਰ ਪਾਰਟੀ ਵੱਲੋਂ ਜਿਹੜੀ ਕੋਸ਼ਿਸ਼ ਕੀਤੀ ਜਾਂਦੀ ਹੈ ਵੀ ਦੂਜੀ ਪਾਰਟੀ ਨੂੰ ਢਾਹ ਲਾਈ ਜਾਵੇ, ਇਹ ਦੱਸਣ ਦੀ ਕੋਸ਼ਿਸ਼ ਕੀਤੀ ਜਾਵੇ ਵੀ ਦੇਖੋ ਉਹਨਾਂ ਦੇ ਪਰਿਵਾਰਕ ਮੈਂਬਰ ਜਾਂ ਮੇਰੇ ਨਾਲ ਮਤਲਬ ਆ ਰਹੇ ਨੇ, ਇੱਧਰ ਟੁੱਟ ਕੇ ਆ ਰਹੇ ਨੇ। ਸੋ ਜਿਹੜੀਆਂ ਗੱਲਾਂ ਬਾਤਾਂ ਨੇ ਜੀ, ਇਹ ਆਉਣ ਸਮਾਂ ਦੱਸੂ, ਆਉਣ ਵਾਲਾ ਤੈਅ ਕਰੂਗਾ ਜਦੋਂ ਤੋਂ ਵੀ ਕੀ ਬਣਦਾ ਸਾਰਾ ਕੁਛ ਜੀ। ਜੀ ਬਿਲਕੁਲ ਬਿਲਕੁਲ ਵਰਿੰਦਰ ਜੀ, ਅਸੀਂ ਆਪਣੇ ਸਰੋਤਿਆਂ ਨੂੰ ਦੱਸਣਾ ਚਾਹੁੰਦੇ, ਦੋਸਤੋ ਤੁਸੀਂ ਇਸ ਸਮੇਂ ਜੁੜੇ ਹੋ ਸਰਨਾਵਾਂ ਦੇ ਨਾਲ, ਤੇ ਅਸੀਂ ਇੱਕ ਰਿਕਾਰਡਡ ਕਮਰਸ਼ੀਅਲ ਤੋਂ ਬਾਅਦ ਵਾਪਸ ਆਉਂਦੇ ਹਾਂ, ਫਿਰ ਇੱਥੇ ਦੀਆਂ ਕੁਝ ਲੋਕਲ ਖ਼ਬਰਾਂ ਤੁਹਾਡੇ ਰੂਬਰੂ ਕਰਦੇ ਹਾਂ ਜੇ ਤੁਸੀਂ ਸਾਂਝ ਪਾਉਣੀ ਹੈ ਕੋਈ ਗੱਲਬਾਤ ਕਰਨੀ ਹੈ। ਨੰਬਰ 416-620-1778 ਉੱਤੇ ਆਪਣੀ ਗੱਲਬਾਤ ਹੋ ਸਕਦੀ ਹੈ। ਬਹੁਤ ਸ਼ੁਕਰੀਆ।
ਮੈਨੂੰ ਤਾਂ ਬ੍ਰਾਂਡਡ ਅਪਲਾਈਂਸ ਡਿਸਕਾਊਂਟ ਰੇਟ ਉੱਤੇ ਚਾਹੀਦੇ ਨੇ, ਉਹ ਵੀ ਐਕਸਟੈਂਡਡ ਵਾਰੰਟੀ ਨਾਲ।
ਓ ਜੀ ਤਾਂ ਫਿਰ ਆਰ ਹੋਮ ਐਂਡ ਅਪਲਾਈਂਸਿਸ ਸਟੋਰ ਆਓ ਤੇ ਆਪਣੇ ਘਰ ਨੂੰ ਵਾਜਬ ਕੀਮਤਾਂ ਉੱਪਰ ਬ੍ਰਾਂਡਡ ਚੀਜ਼ਾਂ ਨਾਲ ਸਜਾਓ।
Samsung, LG, KitchenAid, Janeer, Maytag ਤੇ ਹੋਰ ਵੀ ਬਹੁਤ ਸਾਰੇ ਬ੍ਰਾਂਡਸ ਦੇ ਅਪਲਾਈਂਸਿਸ ਐਕਸਟੈਂਡਡ ਵਾਰੰਟੀ ਨਾਲ ਖਰੀਦ ਸਕਦੇ ਹੋ। ਓਪਨ ਬਾਕਸ ਅਪਲਾਈਂਸਿਸ ਜਾਂ ਮਾਈਨਰ ਡੈਂਟ ਵਾਲੇ ਅਪਲਾਈਂਸਿਸ 50% ਆਫ ਤੇ ਖਰੀਦ ਸਕਦੇ ਹੋ।
ਆਰ ਹੋਮ ਐਂਡ ਅਪਲਾਈਂਸਿਸ 4 ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦਾ ਹੈ, ਈਟੋਬੀਕੋ, ਸਟੋਨੀ ਕ੍ਰੀ, ਲੰਡਨ, ਅਤੇ ਇਹਨਾਂ ਦੀ ਬ੍ਰੈਂਪਟਨ ਲੋਕੇਸ਼ਨ ਦਾ ਐਡਰੈਸ ਹੈ 241 ਕਲੈਰੈਂਸ ਸਟਰੀਟ, ਮੇਨ ਇੰਟਰਸੈਕਸ਼ਨ ਕਲੈਰੈਂਸ ਐਂਡ ਕੈਨੇਡੀ ਰੋਡ, ਬ੍ਰੈਂਪਟਨ। ਫੋਨ ਨੰਬਰ 416-796-0877 ਯਾਨੀ 416-792-0877।
ਓਏ ਮਹਿੰਦਰ ਸਿਆ, ਕਿੱਧਰ ਚੱਲਿਆ?
ਓ ਮੈਂ ਘਰ ਖਰੀਦਣ ਚੱਲਿਆ।
ਵਾਹ ਵੀ ਤੇਰੇ, ਓਏ ਘਰ ਕੋਈ ਪੀਜ਼ਾ ਬਰਗਰ ਹੈ ਜਿਹੜਾ ਜਿੱਥੋਂ ਜੀ ਕੀਤਾ ਉੱਥੋਂ ਲੈ ਲਿਆ? ਓਏ ਸਿਆਣੇ ਕਹਿੰਦੇ ਨੇ ਘਰ ਖਰੀਦਣ ਲੱਗਿਆ ਭਰੋਸੇ ਤੇ ਵਿਸ਼ਵਾਸ ਦੀ ਲੋੜ ਹੁੰਦੀ ਹੈ।
ਕਾਬਿਲ ਤੇ ਇਮਾਨਦਾਰ ਰਿਐਲਟਰ ਕਮਨ ਕਿਲ ਸੈਂਚੁਰੀ 21 ਲੈਗੇਸੀ ਬ੍ਰੋਕਰੇਜ ਨਾਲ ਕੰਮ ਕਰਦੇ ਨੇ। ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਚੰਗੇ ਰੇਟ ਤੇ ਖਰੀਦਣ ਜਾਂ ਵੇਚਣ ਚ ਜਾਂ ਪ੍ਰਾਪਰਟੀ ਚ ਇਨਵੈਸਟ ਕਰਨ ਕੇ ਚੰਗੇ ਪ੍ਰੋਫਿਟ ਲੈਣ ਲਈ ਅੱਜ ਹੀ ਕਾਲ ਕਰੋ
647-0066-447-766-0064। ਜੇ ਪ੍ਰਾਪਰਟੀ ਵਿੱਚ ਪ੍ਰੋਫਿਟ ਜਾਓ ਤਾਂ ਕਮਨ ਗਿਲ ਦੀ ਪ੍ਰੋਫੈਸ਼ਨਲ ਐਡਵਾਈਸ ਜ਼ਰੂਰ ਲੈਣ ਜਾਓ।
ਸੁਣੋ ਜੀ, ਪਿੰਡ ਤੋਂ ਜੱਗੀ ਦਾ ਫੋਨ ਆਇਆ ਸੀ,
ਪੁੱਛਦਾ ਸੀ ਜੀਜਾ ਜੀ ਨੇ ਸਪਾਂਸਰਸ਼ਿਪ ਦੇ ਕਾਗਜ਼ ਕਦੋਂ ਭੇਜਣੇ ਨੇ।
ਕੋਈ ਭਰੋਸੇ ਵਾਲਾ ਲੰਬੇ ਤਾਂ ਹੀ ਤਾਂ ਕਰੀਏ ਗੱਲ।
ਲੈ ਇੰਨਾ ਕਿਉਂ ਸੋਚੀ ਜਾਂਦੇ ਹੋ, ਆਪਾਂ ਹੁਣੇ ਫੋਨ ਘੁਮਾਉਂਦੇ ਆ ਬਬਲਦੀਪ ਕੌਰ ਨੂੰ, ਜਿਹੜੇ ਕਿ ਬੜੇ ਹੋਣਹਾਰ ਅਤੇ ਸਹੀ ਸਲਾਹ ਦਿੰਦੇ ਨੇ। ਮਿਲਾਓ ਹੁਣੇ
905-783-3002 ਮੈਕਸ ਲਾਈਫ ਇਮੀਗ੍ਰੇਸ਼ਨ ਦੀ ਸਰਟੀਫਾਈਡ ਇਮੀਗ੍ਰੇਸ਼ਨ ਕੰਸਲਟੈਂਟ ਬਬਲਦੀਪ ਕੌਰ, ਜਿਹੜੇ ਡੀਲ ਕਰਦੇ ਨੇ ਵਿਜ਼ਿਟਰ ਵੀਜ਼ਾ, ਸਟੂਡੈਂਟ ਵੀਜ਼ਾ, LMIA ਐਪਲੀਕੇਸ਼ਨ, ਵਰਕ ਪਰਮਿਟ ਐਪਲੀਕੇਸ਼ਨ, ਸਪਾਂਸਰ ਸਪਾਂਸਰਸ਼ਿਪਸ ਦੇ ਵਿੱਚ।
905-783-3002
ਨਾ ਜੀ, ਹੁਣ ਘਰ ਦੀ ਕੀਮਤ ਪਤਾ ਕਰਨ ਲਈ ਗੂਗਲ ਤੇ ਟ੍ਰਾਈ ਕਰੋ।
ਓਏ, ਸਾਡੇ ਘਰ ਦੀ ਚੰਗੀ ਕੀਮਤ ਮਿੰਟਾਂ ਸਕਿੰਟਾਂ ਵਿੱਚ ਸਿਰਫ ਵਰਿੰਦਰ ਗਿੱਲ ਤੇ ਅਵਤਾਰ ਰੀਅਲ ਹੀ ਦੱਸ ਸਕਦੇ ਨੇ।
ਆਪਣੇ ਘਰ ਦੀ ਕੀਮਤ ਪਤਾ ਕਰਨ ਲਈ ਜਾਂ ਗੁਆਂਢ ਵਿੱਚ ਵਿਕੇ ਘਰ ਦੇ ਵੇਰਵੇ ਲਈ ਵਿਜ਼ਿਟ ਕਰੋ www.searchthehome.com ਤੇ।
ਘਰ ਖਰੀਦਣ ਜਾਂ ਵੇਚਣ ਜਾਂ ਫਿਰ ਪ੍ਰਾਪਰਟੀ ਵਿੱਚ ਇਨਵੈਸਟ ਕਰਨ ਲਈ ਸੈਂਚੁਰੀ 21 ਲੈਗੇਸੀ ਬ੍ਰੋਕਰੇਜ ਦੇ ਵਰਿੰਦਰ ਗਿੱਲ ਜਾਂ ਅਵਤਾਰ ਰੀਅਲ ਨਾਲ ਅੱਜ ਹੀ ਸੰਪਰਕ ਕਰੋ 416-561-1277 ਤੇ
ਜਾਂ 416-377-06।
First time home buyers, no worries for inspection and lawyer fee.
Believes in legacy of success and fulfillment.
ਜੀ ਹਾਂ ਦੋਸਤੋ, ਇੱਕ ਵਾਰੀ ਫਿਰ ਤੋਂ ਸੁਣਾਵਾਂ ਦੇ ਜੀ ਸਾਰਿਆਂ ਦਾ ਧਰਮਾਂ ਤੇ ਨਿੱਘਾ ਸਵਾਗਤ। ਬਿਲਕੁਲ ਅਵਤਾਰ ਜੀ, ਜੇ ਆਪਾਂ ਇੱਥੇ ਦੀਆਂ ਖਬਰਾਂ ਦੀ ਗੱਲ ਕਰਦੇ ਹਾਂ, ਉਸ ਤੋਂ ਪਹਿਲਾਂ ਜੀ ਜਿਹੜੀ ਗੱਲਬਾਤ ਆਪਾਂ ਰੀਅਲ ਸਟੇਟ ਦੀ ਕਰੀਏ ਥੋੜੀ ਜੀ। ਰੀਅਲ ਸਟੇਟ ਦੇ ਵਿੱਚ ਜੇ ਆਪਾਂ ਗੱਲ ਕਰਦੇ ਹਾਂ, ਇਸ ਵਕਤ ਜਿਹੜੇ ਘਰਾਂ ਦੇ ਪ੍ਰਾਈਸ ਨੇ ਜੀ, ਕਾਫੀ ਸਾਰਿਆਂ ਨੂੰ ਪਤਾ ਜੀ, ਬਹੁਤ ਵੱਧ ਰਹੇ ਨੇ ਤੇ ਆਲੇ ਦੁਆਲੇ ਵੀ ਜਿਹੜੀਆਂ ਪ੍ਰੋਪਰਟੀਜ਼ ਦੀ ਜਿਹੜੀ ਸ਼ਾਰਟੇਜ, ਜਿਹੜੀ ਪ੍ਰੋਪਰਟੀ ਦੀ ਲਿਸਟਿੰਗ ਦੀ ਕਾਫੀ ਸ਼ਾਰਟੇਜ ਆ, ਤੇ ਸਾਨੂੰ ਇੱਕ ਜਿਹੜਾ ਘਰ ਚਾਹੀਦਾ ਜੀ, ਚਾਹੇ ਉਹ ਘਰ ਥੋੜਾ ਬਹੁਤਾ ਬਣਨ ਵਾਲਾ ਹੋਵੇ। ਸੋ ਬੰਗਲੋ ਜਾਂ ਟੂ ਸਟੋਰੀ ਬੈਟਰ ਹੈ ਜੀ, ਜੇ ਟੂ ਸਟੋਰੀ ਘਰ ਹੋਵੇ, ਕਿਉਂਕਿ ਜਿਹੜੇ ਸਾਡੇ ਕਲਾਇੰਟ ਨੇ ਜੀ, ਉਹਨਾਂ ਨੂੰ ਘਰ ਬ੍ਰੈਂਪਟਨ ਦੇ ਵਿੱਚ ਚਾਹੀਦਾ ਜਾਂ ਨੇੜਲੇ ਇਲਾਕੇ ਦੇ ਵਿੱਚ, ਕੈਲੇਡਨ ਚ ਵੀ ਹੋ ਸਕਦਾ, ਹਾਲਟਨ ਚ ਵੀ ਹੋ ਸਕਦਾ, ਕਿਤੇ ਵੀ। ਬਿਲਕੁਲ ਬਹੁਤ ਜਲਦੀ ਜਿਹੜਾ ਤੁਹਾਡਾ ਘਰ ਇਹ ਅਸੀਂ ਵੇਚ ਦੇਵਾਂਗੇ, ਜਿਹੜੇ ਅਪਰੂਵਡ ਬਾਇਰ ਨੇ ਸਾਡੇ ਕੋਲੇ। ਸੋ ਉਸ ਜਿਹੜਾ ਪ੍ਰੋਪਰਟੀ ਲਈ ਤਿੰਨ ਬੈਡਰੂਮ ਜਾਂ ਚਾਰ ਬੈਡਰੂਮ ਦਾ ਡਿਟੈਚ ਘਰ ਹੋਵੇ ਜਾਂ ਬੰਗਲੋ ਹੋਵੇ ਜੀ, ਘੱਟੋ ਘੱਟ ਖੁੱਲਾ, ਜਿਹੜੇ ਬੰਗਲੋ ਕਈ ਵਾਰੀ ਵੱਡੇ ਬੰਗਲੋ ਵੱਡੇ ਲੋਟ ਦੇ ਹੁੰਦੇ ਨੇ, ਉਹ ਹੋ ਸਕਦਾ। ਸੋ ਜੇ ਕੋਈ ਆਪਣਾ ਅਜਿਹਾ ਲੋਟ ਵੇਚਣਾ ਚਾਹੁੰਦਾ ਜਾਂ ਇਹੋ ਜਿਹਾ ਆਪਣਾ ਜਿਹੜਾ ਕੀ ਕਹਿੰਦੇ ਹੁੰਦੇ ਆ ਪ੍ਰੋਪਰਟੀ ਆਪਣੀ ਵੇਚਣਾ ਚਾਹੁੰਦੇ ਆ, ਤੋ ਸੰਪਰਕ ਕਰ ਲਿਓ। ਬਹੁਤ ਜਲਦੀ ਜਿਹੜਾ ਤੁਹਾਡਾ ਘਰ ਇਸ ਵਕਤ ਮਾਰਕੀਟ, ਜਿਹੜੀ ਅੱਜ ਦੀ ਮਾਰਕੀਟ ਦੀ ਪ੍ਰਾਈਸ ਨਾਲ ਵਧੀਆ ਪ੍ਰਾਈਸ ਤੇ ਤੁਹਾਨੂੰ ਅਸੀਂ ਵੇਚ ਦੇਵਾਂਗੇ। ਤੇ ਨਾਲ ਦੀ ਨਾਲ ਹੋਰ ਪ੍ਰੋਪਰਟੀਜ਼ ਬਾਰੇ ਵੀ ਜ਼ਿਕਰ ਕਰਦੇ ਹਾਂ। ਉਸ ਤੋਂ ਪਹਿਲਾਂ ਹੈਰੀ ਸਰਾਂ ਸਾਹਿਬ ਸਾਡੇ ਨਾਲ ਲਾਈਨ ਤੇ ਨੇ, ਹੈਰੀ ਜੀ ਦਾ ਸਵਾਗਤ ਕਰ ਲਿਆ। ਹੈਰੀ ਜੀ, ਤੁਹਾਡਾ ਸਵਾਗਤ ਪ੍ਰੋਗਰਾਮ ਦੇ ਵਿੱਚ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ ਗਿੱਲ ਸਾਹਿਬ, ਸਾਰੀ ਤੁਹਾਨੂੰ ਵੀ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ,
ਬੜਾ ਵਧੀਆ ਲੱਗਦਾ ਜਦੋਂ ਤੁਸੀਂ ਗੱਲਾਂ ਕਰਦੇ ਨਾ, ਜਦੋਂ ਸਾਰੀਆਂ ਬੜੀਆਂ ਵਧੀਆ ਵਧੀਆ ਪੰਜਾਬ ਦੀਆਂ ਨਿਊਜ਼ ਵੀ ਦਿੰਦੇ ਹੋ, ਇੱਥੋਂ ਦੀਆਂ ਕ੍ਰਿਕਟ ਦੀਆਂ, ਬੜਾ ਵਧੀਆ ਲੱਗਦਾ ਪ੍ਰੋਗਰਾਮ।
ਬਹੁਤ ਸ਼ੁਕਰੀਆ।
ਮੈਂ ਅੱਜ ਦੋ ਕੁ ਗੱਲਾਂ, ਚਲੋ ਪਹਿਲਾਂ ਹੁਣ ਆਪਾਂ ਕ੍ਰਿਕਟ ਤੋਂ ਸ਼ੁਰੂ ਕਰ ਲੈਣੇ। ਰਿਹਾਲ ਸਾਹਿਬ, ਲੱਗਦਾ ਮੇਰਾ ਖਿਆਲ ਜੀ ਮੈਚ ਇਹ ਲੈ ਜਾਣਗੇ ਕਿ ਨਹੀਂ, ਇਹ ਜਿਹੜੇ ਹਿਸਾਬ ਨਾਲ ਕੋਹਲੀ ਨੇ ਪਹਿਲੀ ਇਨਿੰਗ ਖੇਡੀ, ਜੇ ਦੂਜੀ ਇਨਿੰਗ ਚ ਵੀ ਉਸ ਤਰ੍ਹਾਂ ਖੇਡ ਜਾਂਦਾ ਜਾਂ ਪੁਜਾਰਾ ਨੇ ਵੀ ਜਿਵੇਂ ਪਹਿਲੀ ਇਨਿੰਗ ਸੋਹਣੀ ਖੇਡੀ ਹੈ, ਚਲੋ ਜਿਵੇਂ ਰਿਹਾਨੇ ਦਾ ਮੈਨੂੰ ਹੁਣ ਪਤਾ ਨੀ ਵੀ ਉਹਨੂੰ ਫੇਰ ਦੁਬਾਰਾ ਉਹਨਾਂ ਨੇ ਲਿਆ, ਔਰ ਇਸ ਮੈਚ ਵੀ ਉਹਨੇ ਕੁਛ ਨੀ ਕੀਤਾ, ਪਿਛਲੇ ਵੀ ਇੱਕ ਮੈਚ ਵੀ ਥੋੜਾ ਜਿਹਾ ਚੱਲਿਆ ਸੀ, ਜ਼ਿਆਦਾ ਨੀ ਉਹ ਕੁਛ ਕਰ ਰਿਹਾ, ਮੇਰੇ ਖਿਆਲ ਉਹਦੀ ਚੇਂਜ ਕਰਨ ਦੀ ਜ਼ਰੂਰਤ ਲੱਗਦੀ ਹੈ ਤੁਹਾਨੂੰ?
ਜਿਹੜਾ ਆਪਣਾ ਹੈਰੀ ਸਾਹਿਬ, ਇੱਕ ਚੀਜ਼ ਨਾ ਬਹੁਤ ਇੰਪੋਰਟੈਂਟ ਆ, ਜੇ ਤੁਸੀਂ ਦੇਖੋ ਇਤਿਹਾਸਕ ਤੌਰ ਤੇ ਜਾਂ ਪਿਛਲੇ ਮੈਚਾਂ ਦੇਖੋ, ਜਿਹੜੇ ਮੈਚ ਦੇ ਵਿੱਚ ਕਿਸੇ ਪਲੇਅਰ ਨੇ ਪਰਫਾਰਮ ਵਧੀਆ ਕੀਤਾ ਹੁੰਦਾ ਤੇ ਉਹ ਮੈਚ ਜੇ ਟੀਮ ਹਾਰੀ ਹੁੰਦੀ ਆ ਨਾ, ਤਾਂ ਮੈਨੂੰ ਲੱਗਦਾ ਉਸ ਪਰਫਾਰਮੈਂਸ ਦਾ ਪਲੇਅਰ ਨੂੰ ਮੋਟੀਵੇਟ ਕਰਨ ਦੇ ਵਿੱਚ ਇੰਨਾ ਹੱਥ ਨਹੀਂ ਹੁੰਦਾ ਜਿੰਨਾ ਜਿੱਤੇ ਹੋਏ ਮੈਚ ਦੇ ਵਿੱਚ ਹੁੰਦਾ, ਕਿਉਂਕਿ ਇਸ ਸੀਰੀਜ਼ ਦੇ ਵਿੱਚ ਮੈਨੂੰ ਲੱਗਦਾ ਇੱਕੋ ਅਰਧ ਸੈਂਕੜਾ ਹਾਫ ਸੈਂਚਰੀ ਜਿਹੜੀ ਇੱਕੋ ਰਿਹਾਨੇ ਨੇ ਲਾਈ ਆ ਤੇ ਉਹ ਉਸ ਮੈਚ ਨੂੰ ਜਿਹੜਾ ਭਾਰਤ ਨੇ ਹਾਰਿਆ, ਤੇ ਉਹਦੇ ਨਾਲ ਹੋਇਆ ਕਿ ਹੁਣ ਇਹਨੂੰ ਦੁਬਾਰਾ ਮੈਨੂੰ ਲੱਗਦਾ ਵੀ ਹਨੂਮਾ ਬਿਹਾਰੀ ਨੂੰ ਜੇ ਮੌਕਾ ਦਿੰਦੇ ਤਾਂ ਉਹ ਸਪਿਨ ਬੋਲਿੰਗ ਵੀ ਕਰ ਲੈਂਦਾ ਜੀ। ਜੇ
ਮੈਂ ਉਹਦੇ ਨਾਲ ਮੈਂ ਫੈਰੇ ਸ਼ਾਇਰ ਨੂੰ ਸਮਝਦਾ ਜੀ, ਕਿਉਂਕਿ ਉਹ ਵੀ ਵਧੀਆ ਪਲੇਅਰ ਆ ਜੀ, ਬਾਹਰ ਬੈਠਾ ਜਿਹਨੇ ਆਉਂਦੇ ਨੇ ਸੈਂਕੜਾ ਮਾਰਿਆ ਨਾਲ ਪਹਿਲੇ ਮੈਚ
ਉਹਦਾ ਵੀ ਮੈਂ ਉਹਦਾ ਵੀ ਮੈਂ ਜੀ ਇੱਕ ਰੀਜ਼ਨ ਦੱਸਦਾ ਕਿ ਉਹ ਕਿਉਂਕਿ ਪਿਛਲੇ ਮੈਚ ਦੇ ਵਿੱਚ ਹਨੂਮਾ ਬਿਹਾਰੀ ਨੂੰ ਇਹਨਾਂ ਨੇ ਮੌਕਾ ਦੇ ਲਿਆ ਤੇ ਉਹ ਉਹਦੇ ਕੋਲ ਮੈਨੂੰ ਲੱਗਦਾ ਵੀ ਜਿਹੜਾ ਉਹਦੇ ਕੋਲ ਜਿਹੜਾ ਕੋਈ ਵੀ ਹਲੇ ਮੈਚ ਉਹਨੇ ਨਹੀਂ ਜਿਹੜਾ ਟੈਸਟ ਮੈਚ ਇੱਥੇ ਨਹੀਂ ਖੇਡਿਆ ਐਰ ਨੇ, ਸੋ ਇਸ ਕਰਕੇ ਹਨੂਮਾ ਬਿਹਾਰੀ ਨੂੰ ਜੇ ਮੌਕਾ ਦਿੰਦੇ ਤਾਂ ਸ਼ਾਇਦ ਰਿਹਾਨੇ ਨਾਲੋਂ।
ਪਿਛਲੇ ਮੈਚ ਵੀ ਉਹਨੇ 40 ਸਕੋਰ ਕੀਤਾ ਸੀਗਾ ਇੱਕ ਇਨਿੰਗ ਦੇ ਵਿੱਚ, ਵਧੀਆ ਨਾਟ ਆਊਟ ਵੀ ਗਿਆ, ਮਤਲਬ ਇਹ ਨਹੀਂ ਕਹਿ ਸਕਦੇ ਵਧੀਆ ਖੇਡਿਆ ਉਹ। ਖੈਰ ਦੂਜੀ ਤੁਸੀਂ ਗੱਲ ਕਰ ਰਹੇ ਸੀ ਰੈਲੀ ਬਾਰੇ ਜੀ, ਮੈਂ ਥੋੜਾ ਜਿਹਾ ਉਹਦੇ ਤੇ ਗੱਲ ਕਰਨੀ ਚਾਹੁੰਦਾ। ਪਤਾ ਨੀ ਮੈਨੂੰ ਸਮਝ ਨੀ ਲੱਗਦੀ ਵੀ ਜਿਹੜੀ ਗਿੱਲ ਸਾਹਿਬ ਨੇ ਵੀ ਗੱਲ ਕੀਤੀ ਕੁਰਸੀਆਂ ਖਾਲੀ ਸੀ ਤਾਂ ਉਹਦਾ ਵੀ ਸੀ, ਨਹੀਂ ਤਾਂ ਮੋਦੀ ਨੇ ਜਿੱਥੇ ਜਿੱਥੇ 5000 ਵੀ ਬੰਦਾ ਹੁੰਦਾ ਨਾ ਜੀ, ਉਹਨੇ ਚਾਹੇ ਕੋਈ ਉੱਥੋਂ ਨੀ ਜਾਂਦਾ ਜ਼ਰੂਰ ਜਾਣਾ ਸੀ। ਪਰ ਜਿਹੜੀ ਸਾਰਿਆਂ ਵੱਡੀ ਗੱਲ ਆ, ਉਹ ਆਉਣ ਦਾ ਫੈਸਲਾ ਕਿਉਂ ਲਿਆ? ਉਹ ਫੈਸਲਾ ਇਹਨਾਂ ਨੇ ਡਰਾਮੇਬਾਜ਼ੀ ਕੀਤੀ ਹੈ ਸਾਰੀ, ਉਹ ਮੇਰੇ ਹਿਸਾਬ ਨਾਲ, ਕਿਉਂਕਿ ਇਹਨਾਂ ਨੂੰ ਪਤਾ ਲੱਗ ਗਿਆ ਜੀ ਕੁਰਸੀਆਂ ਖਾਲੀ, ਇਹਨਾਂ ਨੇ ਉੱਥੇ ਜਾਣਾ ਨੀ ਸੀ ਕਿਸੇ ਹਾਲ ਚ ਵੀ ਨੀ ਜਾਣਾ ਸੀ, ਕਿਉਂਕਿ ਮੋਦੀ ਨੀ ਚਾਹੁੰਦਾ ਕਿ ਮੇਰੇ ਖਾਲੀ ਕੁਰਸੀਆਂ ਦੇਖ ਕੇ ਮੇਰਾ ਦੂਜੇ ਜਿਹੜੇ ਸਟੇਟਸ ਉਹਨਾਂ ਦੇ ਉੱਤੇ ਪ੍ਰਭਾਵ ਪਵੇ। ਹੁਣ ਇਹਨਾਂ ਨੇ ਇਹ ਦੂਜੇ ਸਟੇਟ ਦੇ ਵਿੱਚ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਮੈਨੂੰ ਪੰਜਾਬ ਦੇ ਵਿੱਚ ਲੋਕੀ ਮਾਰਨੋਂ ਕਰਦੇ ਆ, ਮੇਰੀ ਜਾਨ ਨੂੰ ਖਤਰਾ ਆ। ਪਹਿਲਾਂ ਫੌਜੀ ਦੀ ਜਾਨ ਨੂੰ ਖਤਰਾ ਪਾ ਕੇ 2019 ਵਿੱਚ ਆਪਣੀ ਇਲੈਕਸ਼ਨ ਜਿੱਤੀ ਆਈ ਪੁਲਵਾਮਾ ਦੇ ਵਿੱਚ, ਇਹਨਾਂ ਨੇ ਕੀ ਕੁਛ ਕੀਤਾ ਕਿਸੇ ਨੂੰ ਨੀ ਭੁੱਲਿਆ, ਅੱਜ ਤੱਕ ਉਹਦੀ ਕੋਈ ਇਨਕੁਆਇਰੀ ਤੱਕ ਨਹੀਂ ਹੋਈ, ਕਿਉਂਕਿ ਜੇ ਇਨਕੁਆਇਰੀ ਹੁੰਦੀ ਤਾਂ ਇਹਨਾਂ ਦੇ ਹੱਥ ਰੰਗੇ ਜਾਂਦੇ ਆ ਜੀ ਉਹਦੇ ਵਿੱਚ। ਸੋ ਇਸ ਕਰਕੇ ਇਹ ਡਰਾਮੇਬਾਜ਼ ਬੰਦਾ ਜੀ, ਇਹ ਮੇਰੇ ਹਿਸਾਬ ਨਾਲ ਪਤਾ ਕਿ ਕਿਸੇ ਵੀ ਦੇਸ਼ ਦਾ ਪ੍ਰਧਾਨ ਮੰਤਰੀ ਹੋਵੇ, ਉਸ ਦੀ ਜਿਹੜੀ ਜਿਹੜੀ ਉਹਦੀ ਪਦਵੀ ਆ ਉਹਦਾ ਬਹੁਤ ਸਤਿਕਾਰ ਹੁੰਦਾ। ਆਪਾਂ ਵੀ ਕਰਦੇ ਸੀ, ਸਾਡੇ ਆਪਣੇ ਆਉਂਦੇ ਨੇ ਜਸਟਿਨ ਟਰੂਡੋ ਜੀ ਆਉਂਦੇ ਜਾਂ ਕੋਈ ਪਹਿਲਾਂ ਵੀ ਸੀ, ਪਰ ਆਪਾਂ ਸਾਰੇ ਜਾਣੇ ਰਿਗਾਰਡ ਕਰਦੇ ਉਹਨਾਂ ਨੇ, ਪ੍ਰਸ਼ੰਸਾ ਵੀ ਹੁੰਦੀ ਹੈ ਵੀ ਵਧੀਆ ਕੰਮ ਕਰ ਰਿਹਾ, ਗਲਤ ਕੰਮ ਹੈ ਦੈਟਸ ਡਿਫਰੈਂਟ ਸਟੋਰੀ। ਪਰ ਇਸ ਬੰਦੇ ਨੇ ਜਿਹੜਾ ਇਹਦੀ ਪਦ ਦੀ ਜਿਹੜੀ ਜਿਵੇਂ ਕਹਿੰਦਾ ਉਹਦੀ ਇੰਨੀ ਕੁ ਬੇਇੱਜ਼ਤੀ ਕਰਦਾ ਰੋਜ਼, ਇਹ ਪ੍ਰਧਾਨ ਮੰਤਰੀ ਦਾ ਪਦ ਦਾ ਇੱਕ ਮਜ਼ਾਕ ਬਣਾ ਕੇ ਰੱਖਿਆ ਹੋਇਆ ਇਸ ਆਦਮੀ ਨੇ। ਥਾਂ ਥਾਂ ਇਹ ਝੂਠ ਬੋਲਦਾ, ਇਹ ਕੋਈ ਤੁਹਾਡੇ ਸਾਹਮਣੇ ਆ ਵੀ ਇਹਦੀ ਡਿਗਰੀ ਝੂਠੀ ਹੈ ਜੀ, ਥਾਂ ਥਾਂ ਖੁਦ ਕਹਿ ਰਿਹਾ ਮੈਂ 10ਵੀਂ ਪਾਸ ਕੀਤੀ ਹੋਈ, ਆਪਦੀ ਇੰਟਰਵਿਊਆਂ ਦੇ ਵਿੱਚ ਕਹਿ ਹਟਿਆ ਵਾ। ਤੁਹਾਨੂੰ ਯਾਦ ਹੋਣਾ ਇੱਕ ਕਰਨ ਥਾਪਰ ਦੇ ਨਾਲ ਇਹਦੀ ਇੰਟਰਵਿਊ ਹੋਈ ਸੀ, ਉਹਦੇ ਵਿੱਚ ਉਹਨੇ ਪਾਣੀ ਪਿਆ ਪਿਆ ਕੇ ਇਹਨੂੰ ਮਤਲਬ ਜਿਵੇਂ ਕਹਿੰਦੇ ਉਹਦੀ ਇੰਟਰਵਿਊ ਖਤਮ ਕਰਵਾਈ ਸੀ, ਉੱਥੇ ਭੱਜਿਆ ਸੀ, ਲਾ ਕੇ ਤੁਹਾਡੇ ਸਾਹਮਣੇ ਹੀ ਆ ਜੀ। ਤੇ ਮੇਰਾ ਮਤਲਬ ਕਹਿਣ ਦਾ ਵੀ ਇਹੋ ਜਿਹੇ ਬੰਦੇ ਨੂੰ ਪ੍ਰਧਾਨ ਮੰਤਰੀ ਬਣਾ ਕੇ, ਅਰੇ ਹਾਲੇ ਲੋਕੀ ਸਾਡੇ ਇਹ ਕਹਿੰਦੇ ਜੀ, ਇਹ ਕਹਿੰਦੇ ਜੀ ਗੱਠ ਵਾਲਾ ਬੰਦਾ, ਇਹ ਗੱਠ ਵਾਲਾ ਕਹਿੰਦੇ ਇੱਕ ਇੰਟਰਵਿਊ ਤਾਂ ਕਿਸੇ ਆਪਣੇ ਪੱਤਰਕਾਰ ਨੂੰ ਦੇ ਨਹੀਂ ਸਕਦੇ, ਇਹ ਜੀ ਕਹਿੰਦੇ ਗੱਠ ਆ ਜੀ। ਮੈਨੂੰ ਸਮਝ ਲਾ ਜੀ, ਕੱਲ ਪਰਸੋਂ ਮੈਂ ਸੁਣ ਰਿਹਾ ਸੀ ਜੁਦਵੀ ਜੀ ਦੇ ਪ੍ਰੋਗਰਾਮ ਦੇ ਉੱਤੇ ਇੱਕ ਬੰਦਾ ਆਇਆ, ਕਾਲਾ ਜੀ 370 ਹਟਾਤੀ, ਬਹੁਤ ਗੱਠ ਵਾਲਾ ਇਹ ਤਿਓ, ਇਹ ਦੋਨੇ ਕਾਤਲ ਬੰਦੇ ਨੇ ਜੀ, ਮੈਂ ਤਾਂ ਰੰਗਾ ਬਿੱਲਾ ਕਹਿੰਦਾ ਅਮਿਤ ਸ਼ਾਹ ਤੇ ਦੋਨੇ, ਕਿਉਂ ਛੱਡੋ ਤਾਂ ਸੰਜੀਵ ਭੱਟ ਨੂੰ ਅੱਜ ਇਹ ਦੋਨੇ ਜਣੇ ਸਲਾਖਾਂ ਪਿੱਛੇ ਤਿਹਾੜ ਜੇਲ੍ਹ ਚ ਹੋਣਗੇ, ਕਿਉਂਕਿ ਉਹਨਾਂ ਨੂੰ ਉਹਦੇ ਕੋਲ ਇਹਨਾਂ ਦਾ ਸਾਰਾ ਕੱਚਾ ਚਿੱਠਾ ਹੈਗਾ। ਇਹ ਕਰਦੇ ਕੀ ਹੈ ਜੀ, ਅੱਜ ਜਿਹੜਾ ਕੁਛ ਆਉਂਦਾ ਨਾ ਹੁਣ ਤੁਹਾਡੇ ਸਾਹਮਣੇ, ਕਿਉਂ ਪੰਜਾਬ ਦੇ ਲੋਕ ਜਿਹੜੇ ਧੜਾਧੜ ਬੀਜੇਪੀ ਨੂੰ ਜਾ ਰਹੇ ਨੇ, ਕਿਉਂਕਿ ਲੋਕਾਂ ਦੇ ਉੱਥੇ ਜਿਹੜੇ ਵੀ ਬੰਦੇ ਬੈਠੇ ਆ ਕਾਂਗਰਸ ਵਿੱਚ ਆ ਜਾਂ ਕਿਸੇ ਹੋਰ ਪਾਰਟੀ ਦੇ ਵਿੱਚ ਆ, ਜਿਹਨਾਂ ਨੇ ਮਾੜੇ ਮੋਟੇ ਵੀ ਕੋਈ ਕੇਸ ਹੈਗੇ ਨਾ, ਉਹਨਾਂ ਨੂੰ ਡਰਾਇਆ ਜਾ ਰਿਹਾ। ਤੁਹਾਡੇ ਸਾਹਮਣੇ ਪਹਿਲਾਂ ਇਹਨਾਂ ਨੇ ਸਤਪਾਲ ਖਹਿਰਾ ਦੀ ਬਦਲੀ ਲਈ ਆ, ਉਹਨੂੰ ਡਰਾਇਆ, ਉਹ ਨਹੀਂ ਡਰਿਆ ਇਹਨਾਂ ਤੋਂ, ਉਹਨੂੰ ਚੱਕ ਕੇ ਅੰਦਰ ਕਰਤਾ। ਜਿਹੜਾ ਨਹੀਂ ਡਰਦਾ ਉਹਨੂੰ ਅੰਦਰ ਕਰ ਦਿੰਦੇ ਆ, ਜਿਹੜਾ ਡਰਦਾ ਉਹਨੂੰ ਲੈ ਜਾਂਦੇ ਆ, ਉੱਥੇ ਜਾ ਕੇ ਧੋਤਾ ਜਿਵੇਂ ਕਹਿੰਦੇ ਦੁੱਧ ਧੋਤਾ ਹੋ ਜਾਂਦਾ। ਤੇ ਜਿਹੜੇ ਨਹੀਂ ਡਰਦੇ ਜੱਜ ਲੋਹੇ ਆ ਕੇ ਉਹਨਾਂ ਨੂੰ ਮਾਰ ਕੇ ਵੀ ਪਰੇ ਕਰਦੇ ਆ ਜੀ। ਇਹਨਾਂ ਇਹ ਮਤਲਬ ਇਹ ਇਹਨਾਂ ਦਾ ਇਹਨਾਂ ਦਾ ਐਂਡ ਆ ਜਿਹੜਾ ਉਹ ਤਿਹਾੜ ਜੇਲ੍ਹ 'ਚ ਹੀ ਆ। ਮੈਂ ਕਹਿੰਦਾ ਵੀ ਉਹ ਦਿਨ ਜਲਦੀ ਆਏ, ਮੈਂ ਆਪਣੇ ਇੱਥੇ ਦੇਖ ਕੇ ਹੀ ਮੈਂ ਜਾਈਏ ਜੀ ਇਸ ਦੁਨੀਆਂ ਤੋਂ। ਥੈਂਕ ਯੂ ਵੈਰੀ ਮੱਚ, ਮੈਨੂੰ ਕਾਫੀ ਗੁੱਸਾ ਆਇਆ ਸੀ, ਸੋਰੀ, ਅੱਜ ਮੈਂ ਤੁਹਾਡਾ ਮਾਫੀ ਚਾਹੁੰਦਾ ਵਾ, ਪਰ ਮੈਂ ਇਸ ਬੰਦੇ ਦੀ ਤਰੀਫਾਂ ਨਹੀਂ ਸੁਣ ਸਕਦਾ ਜੀ। ਜਦੋਂ ਕੋਈ ਬੰਦਾ ਤਰੀਫ ਦੇ ਕਾਬਿਲ ਨਾ ਹੋਵੇ, ਉਹਦੀ ਤਰੀਫਾਂ ਬਿਨਾਂ ਕਿਸੇ ਗੱਲ ਤੋਂ ਕਰੀ ਜਾਣ ਤੇ ਉਹ ਚੰਗੀਆਂ ਨਹੀਂ ਲੱਗਦੀਆਂ। ਥੈਂਕ ਯੂ ਵੈਰੀ ਮੱਚ, ਤੁਸੀਂ ਕਰੀ ਚਲੋ ਜੀ ਪ੍ਰੋਗਰਾਮ।
ਹੈਰੀ ਸਾਹਿਬ ਬਹੁਤ ਸ਼ੁਕਰੀਆ ਤੁਹਾਡੀ ਕਾਲ ਲਈ। ਜੀ ਦੋਸਤੋ, ਇਹ ਸਨ ਹੈਰੀ ਸਰਾ ਤੋਂ, ਤੇ ਕਾਫੀ ਜਜ਼ਬਾਤੀ ਹੋ ਕੇ ਇਹਨਾਂ ਨੇ ਗੱਲ ਕੀਤੀ, ਇਹਨਾਂ ਦੇ ਵਿਚਾਰ ਓਨੇਰ ਚਲੇ ਗਏ ਨੇ। ਪਰ ਮੈਨੂੰ ਲੱਗਦਾ ਜਿਵੇਂ ਤੁਸੀਂ ਗੱਲ ਕੀਤੀ, ਦੇਖੋ ਕਿਸੇ ਵੀ ਮੁਲਕ ਦੇ ਜਿਹੜਾ ਕੋਈ ਮੁਲਕ ਨੂੰ ਲੀਡ ਕਰਦਾ ਨੇਤਾ, ਉਸ ਇੱਕ ਪ੍ਰੋਟੋਕਾਲ ਹੁੰਦਾ ਜੀ, ਉਹਦੇ ਤਹਿਤ ਉਹਦੀ ਜਿਹੜੀ ਕਿਸੇ ਵੀ, ਜਿਵੇਂ ਹੁਣ ਪੰਜਾਬ ਸਰਕਾਰ ਦੀ ਗੱਲ ਕਰੀਏ, ਜਾਂ ਜੇ ਉਹ ਪ੍ਰਧਾਨ ਮੰਤਰੀ ਕਿਸੇ ਵੀ ਸਟੇਟ ਦੇ ਵਿੱਚ ਜਾਂਦਾ, ਤਾਂ ਉਹ ਜਿਹੜੀ ਉੱਥੇ ਦੀ ਜਿਹੜੇ ਵੱਖੋ ਵੱਖਰੇ ਰਾਜਾਂ ਦੀਆਂ ਸਰਕਾਰਾਂ ਨੇ, ਉਹਦਾ ਪੂਰਾ ਉਹ ਮਾਨ ਸਨਮਾਨ ਕਰਦੇ ਨੇ, ਤੇ ਜਿਹੜਾ ਪੂਰੀ ਉਹਨੂੰ ਪ੍ਰੋਟੈਕਸ਼ਨ ਦੇਣ ਦੀ ਕੋਸ਼ਿਸ਼ ਕਰਦੇ ਨੇ। ਤੇ ਮੈਨੂੰ ਲੱਗਦਾ ਹੁਣ ਵੀ ਸ਼ਾਇਦ ਇਹ ਸਾਰਾ ਕੁਛ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ, ਪਰ ਉਸ ਜਿਹੜਾ ਉਸ ਦਿਨ ਦੀ ਰੈਲੀ ਨੂੰ ਜਿਹੜਾ ਪ੍ਰਧਾਨ ਮੰਤਰੀ ਦਾ ਸੰਬੋਧਨ ਨਾ ਕਰਨਾ ਜਾਂ ਰੈਲੀ ਜਿਹੜਾ ਸਥਗਿਤ ਹੋਣਾ, ਕੈਂਸਲ ਹੋਣਾ, ਉਹ ਸ਼ਾਇਦ ਉਹਦਾ ਕਾਰਨ ਕੁਛ ਹੋਰ ਸੀ, ਪਰ ਸ਼ਾਇਦ ਉਹਨੂੰ ਕੋਈ ਹੋਰ ਰੂਪ ਦੇ ਕੇ ਜਿਹੜਾ ਮੀਡੀਆ ਨੇ ਪੇਸ਼ ਕੀਤਾ। ਤੇ ਕਿਉਂਕਿ ਕਾਰਨ ਇਹੀ ਆ ਜੀ, ਜੇ ਤੁਸੀਂ ਇੱਕ ਵੀਡੀਓ ਮੈਂ ਦੇਖਦਾ ਸੀ ਥੋੜੇ ਦਿਨ ਪਹਿਲਾਂ ਜੀ, ਸੋਸ਼ਲ ਮੀਡੀਆ ਦੇ ਉੱਤੇ ਪ੍ਰਧਾਨ ਮੰਤਰੀ, ਮੈਨੂੰ ਲੱਗਦਾ ਸ਼ਾਇਦ ਬਨਾਰਸ ਦੇ ਵਿੱਚ ਜਿਹੜੇ ਆਮ ਲੋਕ ਨੇ ਉਹ ਉਹਨਾਂ ਦੀ ਕਾਰ ਤੱਕ ਪਹੁੰਚੇ ਹੋਏ ਨੇ, ਤੇ ਉਹਨਾਂ ਨੂੰ ਅਜਿਹਾ ਕੁਛ ਉਹ ਪੇਸ਼ ਕਰ ਰਹੇ ਨੇ, ਤੇ ਉਹ ਜਿਹੜੀਆਂ ਸਾਰੀਆਂ ਚੀਜ਼ਾਂ ਉਹਦੇ ਵਿੱਚ ਕੁਛ ਵੀ ਹੋ ਸਕਦਾ। ਮੈਨੂੰ ਲੱਗਦਾ ਉਹ ਜਿਹੜਾ ਸਿਕਿਉਰਿਟੀ ਬ੍ਰੀਚ, ਉਹਨੂੰ ਤੁਸੀਂ ਕਹਿ ਸਕਦੇ ਆ ਵੀ ਪ੍ਰਧਾਨ ਮੰਤਰੀ ਦੀ ਕਾਰ ਦੇ ਕੋਲ ਕੋਈ 10-15-20 ਬੰਦੇ ਇਕੱਠੇ ਹੋ ਕੇ ਕਿਵੇਂ ਜਾ ਸਕਦੇ ਆ, ਇਹ ਸ਼ਾਇਦ ਸਿਕਿਉਰਿਟੀ ਬ੍ਰੀਚ ਇਹਨੂੰ ਕਿਹਾ ਜਾ ਰਿਹਾ ਮੀਡੀਆ ਦੇ ਵਿੱਚ। ਪਰ ਮੈਨੂੰ ਲੱਗਦਾ ਇਹ ਥੋੜੀ ਜਿਹੀ ਡੈਫੀਨੇਸ਼ਨ ਮੀਡੀਆ ਨੇ ਵੱਖਰੀ
ਸਥਗਿਤ ਹੋਣ ਦਾ ਜਾਂ ਮੁਲਤਵੀ ਹੋਣ ਦਾ ਇਹੀ ਸੀ ਵੀ ਉੱਥੇ ਲੋਕ ਪ੍ਰਧਾਨ ਮੰਤਰੀ ਨੂੰ ਸੁਣਨ ਨੂੰ ਨਹੀਂ ਪਹੁੰਚੇ ਸਨ ਤੇ ਮੈਨੂੰ ਲੱਗਦਾ ਇਸ ਗੱਲ ਨੂੰ ਰੰਗਤ ਜਿਹੜੀ ਹੋਰ ਦਿੱਤੀ ਗਈ ਆ। ਬਾਕੀ ਹੈਰੀ ਸਾਹਿਬ ਤੁਹਾਡੇ ਇੰਡੀਵਿਜੁਅਲ ਜਿਹੜੇ ਵਿਚਾਰ ਉਹ ਨੇਰ ਜਾ ਚੁੱਕੇ ਨੇ ਜੀ। ਵਰਿੰਦਰ ਜੀ
ਬਿਲਕੁਲ ਜੀ, ਸਮਾਂ ਵੀ ਆਪਣਾ ਸਮਾਪਤੀ ਵੱਲ ਹੋ ਰਿਹਾ, ਕੁਛ ਜਿਹੜੇ ਅਪਡੇਟ ਮੈਂ ਇੱਥੇ ਦੀ ਕਰ ਦਵਾਂ ਅੱਜ ਦੀ। ਜਿਹੜੇ ਨੰਬਰਸ ਆਏ ਨੇ ਉਹ ਥੋੜੇ ਘਟੇ ਨੇ ਜੀ, 9783 ਨੰਬਰ ਅੱਜ ਜਿਹੜੇ ਕੇਸ ਆਏ ਨੇ ਤੇ 46 ਹੋਰ ਮੌਤਾਂ ਦਰਜ ਕੀਤੀਆਂ ਗਈਆਂ ਨੇ। ਪੋਜ਼ਿਟਿਵਿਟੀ ਰੇਟ ਵੀ ਜਿਹੜਾ 30% ਤੇ ਵੀ ਚਲੇ ਗਿਆ ਸੀ, 20.3% ਤੇ ਆ ਗਿਆ। ਪਰ ਜਿਹੜੇ ਹੋਸਪਿਟਲ ਦੇ ਵਿੱਚ ਗੱਲ ਕਰੀਏ 3448 ਕੇਸ ਨੇ, ਤੇ ਨਾਲ ਦੀ ਨਾਲ ਜੇ ਆਪਾਂ ICU ਦੀ ਗੱਲ ਕਰੀਏ ਤਾਂ 505 ਜਿਹੜੇ ICU ਦੇ ਵਿੱਚ ਜਿਹੜੇ ਕੇਸ ਦੇਖਣ ਨੂੰ ਮਿਲੇ ਨੇ। ਤੇ ਨਾਲ ਜਿਹੜੀਆਂ ਖ਼ਬਰਾਂ ਜਿਹੜੀ ਆਪਾਂ ਜੇ ਆਪਾਂ ਖ਼ਬਰਾਂ ਦੀ ਗੱਲ ਕਰੀਏ, ਖ਼ਬਰਾਂ ਬਹੁਤ ਨੇ ਕਰਨ ਵਾਲੀਆਂ, ਪਰ ਸਮਾਂ ਮੇਲਾ ਦਾ ਸਮਾਪਤੀ ਵੱਲ ਨੂੰ ਆ। ਉਸ ਤੋਂ ਪਹਿਲਾਂ ਆਪਾਂ ਸੰਨੀ ਉਹਨਾਂ ਦੀ ਜੇ ਗੱਲ ਕਰੀਏ, ਸੈੱਲ ਫੋਨ ਦੀਆਂ ਜੇ ਤੁਸੀਂ ਬਹੁਤ ਹੀ ਵਧੀਆ ਡੀਲਸ ਲੈਣੀ ਹੈ ਤਾਂ ਤੁਸੀਂ ਕਾਲ ਕਰ ਲੈਣੀ ਹੈ ਜੀ ਸੰਨੀ ਉਹਨਾਂ ਨੂੰ। ਬਹੁਤ ਹੀ ਵਧੀਆ ਡੀਲਸ ਸੈੱਲ ਫੋਨ ਦੀਆਂ, ਚਾਹੇ ਇੰਟਰਨੈਟ ਚਾਹੀਦਾ, ਚਾਹੇ ਤੁਹਾਨੂੰ ਜੇ ਫੋਨ ਲੈਣੇ ਆ ਜੀ ਤੁਸੀਂ, ਤਾਂ ਬਹੁਤ ਵਧੀਆ ਡੀਲਸ ਦਿੰਦੇ ਨੇ। 416-727-1982 ਤੇ ਤੁਸੀਂ ਕਾਲ ਕਰ ਸਕਦੇ ਹੋ ਸੰਨੀ ਉਹਨਾਂ ਨੂੰ। ਨੰਬਰ ਇੱਕ ਵਾਰੀ ਫਿਰ ਦੇ ਦੇਵਾਂ ਜੀ, ਸੈੱਲ ਸਿਟੀ ਦਾ 416-727-1982 ਤੇ ਤੁਸੀਂ ਸੰਨੀ ਉਹਨਾਂ ਨੂੰ ਕਾਲ ਕਰਕੇ ਸਾਰੀ ਇਨਫੋਰਮੇਸ਼ਨ ਲੈ ਸਕਦੇ ਹੋ। ਸੋ ਜਿਹੜਾ ਅਵਤਾਰ ਜੀ, ਜਿਹੜੀ ਆਪਾਂ ਆਮ ਹੀ ਗੱਲ ਕਰਦੇ ਹੁੰਦੇ ਸੀਗੇ ਪ੍ਰੋਵਿੰਸ ਵੱਲੋਂ, ਹੁਣ ਜਿਹੜੀਆਂ ਇੰਟਰਨੈਸ਼ਨਲ ਟ੍ਰੇਨ ਨਰਸਿਸ ਨੂੰ ਜੀ ਸਟਾਫ ਦੇ ਸ਼ਾਰਟੇਜ ਦੇ ਚੱਲਦਿਆਂ ਹੋਸਪਿਟਲ ਅਤੇ ਲੌਂਗ ਟਰਮ ਕੇਅਰ ਦੇ ਵਿੱਚ ਜਿਹੜਾ ਜੀ ਲਗਾਉਣ ਦੀ ਜਿਹੜੀ ਗੱਲਬਾਤ ਚੱਲ ਰਹੀ ਆ, ਤੇ ਕੁਛ ਜਿਹੜੀ ਗੱਲਬਾਤ ਕਰੀਏ ਤੇ 1200 ਦੇ ਕਰੀਬ ਜਿਹੜੀਆਂ ਐਪਲੀਕੇਸ਼ਨਾਂ ਇਸ ਕੇਸ ਦੇ ਵਿੱਚ ਆ ਚੁੱਕੀਆਂ ਨੇ, ਤੇ 300 ਦੇ ਕਰੀਬ ਜਿਹੜੇ ਐਸੇ ਵੀਕ ਤੋਂ ਹੀ ਸ਼ਾਇਦ ਜਿਹੜੀਆਂ ਨਰਸਿਸ ਨੇ ਉਹ ਕੰਮ ਆਪਣਾ ਸ਼ੁਰੂ ਕਰ ਦੇਣਗੇ, ਤੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਪੱਕਿਆਂ ਵੀ ਕੀਤਾ ਜਾ ਸਕੂਗਾ। ਤੇ ਜੇ ਆਪਾਂ ਬਿਜ਼ਨਸ ਨਿਊਜ਼ ਦੀ ਗੱਲ ਕਰੀਏ ਤਾਂ ਚਾਈਨਾ ਨੇ ਜੀ ਅਤੇ ਫਿਲੀਪੀਨਸ ਨੇ ਕੈਨੇਡੀਅਨ ਬੀਫ ਦਾ ਜਿਹੜਾ ਇੰਪੋਰਟ ਹਾਲ ਦੀ ਘੜੀ ਸਸਪੈਂਡ ਕਰਤਾ। ਕਾਰਨ ਜੀ ਦਸੰਬਰ, ਕਾਰਨ ਸੀਗਾ ਜਿਹੜਾ ਦਸੰਬਰ ਦੇ ਵਿੱਚ ਕਿਸੇ ਇਨਫੈਕਸ਼ਨ ਕਰਕੇ ਜੀ, ਸੋ ਕਿਸੇ ਗਾਂ ਦੇ ਜਿਹੜੇ ਕਾਓ ਦੇ ਵਿੱਚ ਇਨਫੈਕਸ਼ਨ ਕਰਕੇ ਜਿਹੜਾ ਇਹ ਹੋਇਆ। ਸੋ ਸਾਊਥ ਕੋਰੀਆ ਵੱਲੋਂ ਵੀ ਪਿਛਲੇ ਮਹੀਨੇ ਜਿਹੜਾ ਸਸਪੈਂਡ ਕਰ ਦਿੱਤਾ ਗਿਆ। ਸੋ ਜਿਹੜਾ ਜੇ ਗੱਲ ਕਰੀਏ 90 ਮਿਲੀਅਨ ਦੇ ਕਰੀਬ ਜਿਹੜਾ ਸਾਊਥ ਕੋਰੀਆ ਤੇ 170 ਮਿਲੀਅਨ ਦੇ ਕਰੀਬ ਚਾਈਨਾ ਤੇ 13 ਮਿਲੀਅਨ ਦੇ ਕਰੀਬ ਫਿਲੀਪੀਨਸ ਜਿਹੜਾ ਬੀਫ ਇੰਪੋਰਟ ਕਰਦਾ ਕੈਨੇਡਾ ਤੋਂ ਜੀ। ਸੋ ਬਿਲਕੁਲ ਅਵਤਾਰ ਜੀ, ਸਮਾਂ ਸਮਾਪਤੀ ਵਾਲਾ ਲਈ ਇਜਾਜ਼ਤ, ਫੇਰ ਕਰਦੇ ਹਾਂ ਜੀ ਗੱਲਾਂ ਬਾਤਾਂ
ਜੀ। ਬਿਲਕੁਲ, ਸਾਰੇ ਆਪਣੇ ਸਰੋਤਿਆਂ ਦਾ ਧੰਨਵਾਦ ਕਰਦੇ ਹਾਂ। ਗੁਰਮੇਲ ਹੋਣਾ ਨੇ ਜਿਹੜੀ ਲਾਈਨ ਹੋਲਡ ਰੱਖੀ ਤੇ ਲਾਈਨ ਡਰੋਪ ਹੋ ਗਈ, ਤੇ ਹਰਦੀਪ ਹੋਣਾ ਦਾ ਵੀ ਟੈਕਸਟ ਆਇਆ। ਹਰਦੀਪ ਜੀ ਬਹੁਤ ਸ਼ੁਕਰੀਆ, ਕੱਲ ਨੂੰ ਰੂਬਰੂ ਹੁੰਦੇ ਆ ਸੁਣਾਵਾਂ ਦੇ ਸਰੋਤਿਆਂ ਨੂੰ, ਤੇ ਦਿਓ ਛੁੱਟੀਆਂ ਦੋਸਤੋ, ਰੱਖਿਓ ਆਪਣਾ ਖਿਆਲ ਸਾਰਿਆਂ ਨੂੰ, ਸਤਿ ਸ੍ਰੀ ਅਕਾਲ, ਬਹੁਤ ਸ਼ੁਕਰੀਆ।
The views expressed on the preceding program may not necessarily be those of the owner or management of WTOR radio station.
एक तेजी से फैलने वाला नया वेरिएंट अब ओंटारियो में मौजूद है। हमें COVID-19 के खिलाफ अपनी जंग जारी रखनी चाहिए। वैक्सीन लगवाएं और आज ही अपनी बूस्टर बुक कराएं, और वो करते रहें जो हम पहले से जानते हैं, हमें महफूज रखता है। अपने आप को COVID-19 से महफूज रखें। ontario.ca/COVID-19 पर मजीद जाने। हुकूमत ओंटारियो की तरफ से अदायगी करदा।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ, ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਢੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਢੀ ਫਰਨੀਚਰ ਤੋਂ 3 ਸਾਲ ਲਈ ਨੋ ਵਿਆਜ।
142 ਕੈਨੇਡੀ ਰੋਡ, ਬ੍ਰੈਂਪਟਨ, 9058747171।
इस आलमी वबा के दौरान हमारे बच्चों ने साबित किया कि वो कितने मजबूत, साबिर और साबित कदम हैं। लेकिन अब उनके लिए दोबारा यादें बनाने का वक्त है, खानदान और दोस्तों के साथ, टीम अराकीन के साथ, साथियों के साथ। कोविड 19 वैक्सीनेशन से बच्चों को मदद मिल सकती है दोबारा बच्चे बनने में। दस्तियाबी पर अपने बच्चों की वैक्सीनेशन बुक कराएं। हुकूमत कनाडा की तरफ से एक पैगाम।
इस मरतबा तातीलात के दौरान वेयरहाउस के मुलाजमीन अपने कंधों पर सामान उठा उठा कर लाए और खरीदारी में इजाफे के साथ ही ज्यादा रफ्तार से काम भी करना पड़ा। जैसा कि कनाडा की वेयरहाउस वर्कर यूनियन यूनिफोर जानती है कि अच्छी सेहत और सलामती का तहफ्फुज, मुनासिब उजरत, काम का बेहतरीन माहौल और इज्जत पाना वेयरहाउस मुलाजमीन का हक है। मजीद मालूमात के लिए वेयरहाउस वर्कर्स यूनाइट .ca पर विजिट करें और उर्दू जबान में